ਜਿਆਦੇ ਗੱਲ ਕਲਗੀਧਰ ਮਹਾਰਾਜ ਨੇ ਕਹੀ। ਲੱਖ ਦੀ ਗਿਣਤੀ ਦੇ ਵਿੱਚ ਪ੍ਰੇਮੀ ਬੈਠੇ ਦੀ ਸਾਰਿਆਂ ਨੇ ਸੁਣ ਲਈ ਇਹ ਆਵਾਜ਼ ਬਈ ਜਿਹੜਾ ਸਾਡਾ ਗੁਰੂ ਆ ਉਹ ਸਿਰ ਮੰਗਦਾ। ਤਾਂ ਫਿਰ ਉਹ ਕਹੀ ਹੋਈ ਆਵਾਜ਼ ਸੁਣ ਜ਼ਰੂਰ ਲਈ, ਉਹਦੇ 'ਤੇ ਅਮਲ ਨਹੀਂ ਕਰਿਆ। ਸੁਣਨਾ ਕੋਈ ਹੋਰ ਗੱਲ ਹੈ, ਅਮਲ ਕਰ ਲੈਣਾ ਕੋਈ ਹੋਰ ਗੱਲ ਹੈ, ਨਿਰਦਿਆਸਨ ਕਰਨਾ ਕੋਈ ਹੋਰ ਗੱਲ ਹੈ, ਸਾਖਿਆਤ ਕਰ ਲੈਣਾ ਕੋਈ ਹੋਰ ਗੱਲ ਹੈ, ਅਭੇਦ ਹੋਣਾ ਕੋਈ ਹੋਰ ਗੱਲ ਹੈ। ਹੌਲੀ ਹੌਲੀ ਜਦ ਇਹ ਮਹਾਂਪੁਰਸ਼ਾਂ ਦੀ ਗੁਰੂਆਂ ਦੀ ਸੰਗਤ ਕਰਦਾ ਨਾ, ਫਿਰ ਇਹਦਾ ਮਨ ਹੈ ਨਾ ਇਸ ਦਾ, ਫਿਰ ਇਹਨਾਂ ਵਸਤਾਂ ਤਾਂ ਹੀ ਲੱਖਦਾ ਆ, ਉੱਚਾ ਹੁੰਦਾ ਜਾਂਦਾ। ਉਹ ਕਲਗੀਧਰ ਮਹਾਰਾਜ ਦੀ ਆਵਾਜ਼ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਗੁਰੂ ਸਾਹਿਬ ਜੀ ਨੇ ਵੀ ਦੱਸਿਆ ਨਾ, ਜਿਹੜਾ ਮੰਨਦਾ ਨਾ ਗੁਰੂ ਦਾ ਹੁਕਮ, ਉਹਦੀ ਜਿਹੜੀ ਕਥਨੀ ਤੇ ਕਰਨੀ ਕਹਿਣੀ ਹੈ ਨਾ, ਉਹ ਕੋਈ ਕਹਿ ਨਹੀਂ ਸਕਦਾ। ਇਹੋ ਦੱਸਿਆ ਮੰਨੇ ਦੀਆਂ ਪੌੜੀਆਂ ਨੇ। ਇੱਕ ਤਿਲ ਨਹੀਂ ਭਾਲੇ ਕਰ ਲਏ, ਕਹਿੰਦੇ ਗੁਰੂ ਤਾਂ ਇਤਨਾ ਇਨਸਾਫੀ ਹੈ ਨਾ, ਜੇ ਇੱਕ ਤਿਲ ਜਿੰਨੀ ਵੀ ਕੋਈ ਸੇਵਾ ਕਰਦਾ ਉਹਦਾ ਵੀ ਵਜਾਨਾ ਨਹੀਂ ਰੱਖਦਾ। ਇਸੇ ਨੂੰ ਹੀ ਕਹਿੰਦੇ ਨੇ ਨਾ ਗੁਰੂ ਗ੍ਰੰਥ। ਗੁਰੂ ਦੇ ਨੇਤਰ ਹੁੰਦੇ ਨੇ, ਜਿਹੜਾ ਗੁਰੂ ਹੁੰਦਾ ਨਾ ਗੁਰੂ, ਉਸਦੇ ਨੇਤਰ ਹੁੰਦੇ ਨੇ, ਉਹਨੂੰ ਸਭ ਕੁਛ ਦੀਨਾ ਹੁੰਦਾ। ਜੇ ਨਹੀਂ ਨੇਤਰ ਜੇ ਖੁੱਲ੍ਹੇ ਤਾਂ ਉਹ ਦੇ ਨਹੀਂ ਸਕਦਾ ਕਿਸੇ ਨੂੰ। ਜਿਹੜਾ ਆਪੇ ਦੀਵਾ ਬੁਝਾਇਆ ਕੀ ਰੋਸ਼ਨੀ ਕਰ ਦੇਗਾ ਅੱਗੇ ਉਹ ਨਹੀਂ। ਜਿਹੜੇ ਮਹਾਂਪੁਰਸ਼ ਨੇ ਉਹ ਜਾਗਦੇ ਹੁੰਦੇ ਨੇ, ਉਹਨਾਂ ਦੇ ਅੰਦਰ ਰੋਸ਼ਨੀ ਹੁੰਦੀ ਆ ਆਤਮਾ ਦੀ, ਉਹ ਦੂਏ ਨੂੰ ਵੀ ਕਰਾ ਦਿੰਦੇ ਹਨ। ਬਹੁਤ ਜਿਗਾਸੂਆਂ ਦਾ ਇਹੋ ਜਿਹਾ ਦੇਖਿਆ ਹੁੰਦਾ ਬਈ ਗੁਰੂ ਹੈ ਸੱਤ, ਸੱਤ ਵਸਤਾਂ ਲੈ ਸਰੀਰ ਲੈ ਕੇ ਸੱਤ, ਕੋਈ ਸੱਤ ਵਸਤੂ ਦੇਵੇਗਾ ਇਸ ਤਰ੍ਹਾਂ ਉਸਦਾ ਮਨ ਸੀ ਜਿਹੜਾ ਨਿਰਮਲ ਹੋਣ ਕਰਕੇ ਉਸਨੂੰ ਇਹ ਵਿਚਾਰ ਪੈਦਾ ਹੋਏ। ਜਿਹੜੇ ਹੋਰ ਬੈਠੇ ਸੀ ਪ੍ਰੇਮੀ ਬਹੁਤ, ਉਹਨਾਂ ਦੇ ਅੰਦਰ ਇਹ ਵਿਚਾਰ ਨਹੀਂ ਪੈਦਾ ਹੋਏ ਬਈ ਕਿਉਂ ਐਵੇਂ ਮਰਨ, ਇਸ ਤਰ੍ਹਾਂ ਦਾ ਖਿਆਲ ਸੀ। ਹੁਣ ਭਾਈ ਦਇਆ ਰਾਮ ਜੀ ਉੱਥੇ ਸਾਰੀ ਵਿਚਾਰ ਸੀ ਉਹਨਾਂ ਨੂੰ ਬਈ ਗੁਰੂ ਸਿਰ ਮੰਗਦਾ, ਜਿਹੜਾ ਰੱਬ ਹੈ ਗੁਰਮੁਖ ਉਹ ਪ੍ਰੇਮ ਦੇ ਅਗਲੇ ਪਾਸੇ ਹੈ, ਜਿਹੜਾ ਪ੍ਰੇਮ ਹੈ ਇਹ ਸਿਰ ਤੋਂ ਵੀ ਅੱਗੇ ਹੈ, ਸਿਰ ਤੋਂ ਅੱਗੇ ਪ੍ਰੇਮ ਹੈ। ਕਹਿੰਦੇ ਪ੍ਰੇਮ ਤੋਂ ਅੱਗੇ ਫਿਰ ਪਰਮੇਸ਼ਰ ਹੈ, ਨਾਲੇ ਤਾਂ ਤੁਰਿਆ ਜਾਂਦਾ ਗੁਰੂ ਸਾਹਿਬ ਕੰਨੀ ਨੂੰ, ਨਾਲੇ ਆਪਣੇ ਮਨ ਨਾਲੇ ਉਹ ਗਾਉਂਦਾ ਜਾਂਦਾ ਵੀ ਆਏ ਜਿੰਦੇ, ਜਿਹੜਾ ਪ੍ਰੇਮ ਦਾ ਡੇਰਾ ਨਾ ਜਿੱਥੇ ਨਿਵਾਸ ਆ ਵਾਹਿਗੁਰੂ ਦਾ, ਉਹ ਤਾਂ ਸਿਰ ਤੋਂ ਅਗਲੇ ਪਾਸੇ ਹੈ। ਇਉਂ ਪੜਦਾ ਜਾਂਦਾ ਅੰਦਰ ਬੜੋ ਪ੍ਰੇਮ
ਡੇਰਾ ਨੀ ਜਿੰਦੇ ਸਿਰੋਂ ਪਰੇ।
ਸ਼ਬਦਾਂ ਦੇ ਵਿੱਚ ਕਿਸੇ ਤਰ੍ਹਾਂ ਲਿਖਿਆ ਵੀ ਗੁਰੂ ਨੂੰ ਖੁਸ਼ ਕਰਨਾ। ਹੁਣ ਗੁਰੂ ਨੇ ਸਿਰ ਮੰਗਿਆ, ਜਦ ਸਿਰ ਦੇ ਦੇਵੇਗਾ ਗੁਰੂ ਖੁਸ਼ ਹੋ ਜਾਵੇ। ਕਿਤੇ ਇਉਂ ਦੱਸਿਆ ਬਾਣੀ ਦੇ ਵਿੱਚ, ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾਵੀਏ। ਜਿਹਨੇ ਗੁਰੂ ਖੁਸ਼ ਕਰ ਲਿਆ ਤਿੰਨੇ ਲੋਕ ਉਹਦੀ ਮੁੱਠੀ ਜਾ ਜਾਣਗੇ। ਬੜੋ ਪ੍ਰੇਮ ਨਾਲ ਗੁਰੂ ਇਹ ਕਰਨਾ ਔਖਾ ਹੈ।
ਗੁਰਾਂ ਨੂੰ ਮਨਾ ਲਈਏ ਤਨ ਮਨ ਧਨ
तुम्हारे पास। किते लिखिया मुर्दा होए मरीद ना गली होगना पढ़ो प्रेम ना गला ही मार दिया मुर्दा अपना नहीं आया
मुर्दा होए ना मरीद गली हो
ਵਿਚਾਲੇ ਜਾ ਕੇ ਇਹੋ ਦੱਸਿਆ ਨਾਮਦੇਵ ਜੀ ਨੇ ਲੋਕ ਕੁਟੰਬ ਸਭ ਹੁੰਦੇ ਤੋਰਾ ਤੂੰ ਆਪ ਨੇ ਬੇਟੀ ਆਵਾ ਹੋ ਪਹਿਲਾਂ ਇਹ ਗੱਲ ਤੋੜਨੀ ਪਵੇਗੀ ਤਦ ਰੱਬ ਦੇ ਰਸਤੇ ਤੇ ਜਾ ਕੇ ਦਰਸ਼ਨ ਹੋਣਗੇ ਬੜੋ ਪ੍ਰੇਮਾ ਲੋਕ ਲਾਗ ਛੱਡਣੀ ਬੜੀ ਹੋ
ਲੋਕ ਕੁਟੰਬ ਸਭ ਹੁੰਦੇ ਤੋਰਾ
ਸ਼ਰਧਾ ਹੋਵੇਗੀ ਤਾਂ ਫਿਰ ਉਹ ਸਿਰ ਦੇਵੇਗਾ, ਦੁਆ ਨਹੀਂ ਦੇ ਸਕਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ, ਮਰਨਾ ਕਿੱਧਰੋਂ ਹੈ। ਆਓ ਅਨਾਇਤ ਖਾਂ ਰਾਈ ਸਲਾਮ ਦਾ ਫੀਰ ਆਰਫ ਲੋਕ, ਰਾਈਆਂ ਦਾ ਕੰਮ ਹੁੰਦਾ ਹੈ ਭਾਜੀ ਲਾਉਣੀ, ਤਾਂ ਬੁੱਲੇ ਸ਼ਾਹ ਨੂੰ ਮੌਲਾ ਦੇ ਦਰਸ਼ਨ ਕਰਨ ਦਾ ਸ਼ੌਂਕ ਪੈਦਾ ਹੋਇਆ। ਕਿਸੇ ਨੇ ਦੱਸਿਆ ਵੀ ਜਿਹੜੀ ਤੂੰ ਇਹ ਵਸਤਾ ਚਾਹੁੰਦਾ ਨਾ, ਇਹ ਰਾਈ ਨਾਇਤ ਖਾਂ ਕੋਲੋਂ ਮਿਲ ਸਕਦੀ ਆ, ਉਹ ਆਰਫ ਹੈ। ਬੁੱਲਾ ਆ ਗਿਆ, ਅੱਜ ਕੱਲ੍ਹ ਦਾ ਟਾਈਮ ਸੀ ਉਹ ਮਾਰਦਾ, ਜਿਵੇਂ ਜਿਮੀਦਾਰ ਲੋਕ ਗੱਠਿਆਂ ਦੀਆਂ ਪਨੀਰੀਆਂ ਲਾਉਂਦੇ ਨੇ, ਤਾਂ ਉਸਦਾ ਜਿਹੜਾ ਬਾਲ ਬੱਚਾ ਹੈ ਉਹ ਅੱਗੇ ਪਨੀਰੀ ਲਾਉਂਦਾ, ਬੁੱਲਾ ਪੱਟ ਪੱਟ ਅਨਾਇਤ ਖਾਂ ਰਾਈ ਪੱਟ ਪੱਟ ਝਾੜ ਝਾੜ ਕੇ ਰੱਖੀ ਜਾਂਦਾ, ਤੂੰ ਆ ਕੇ ਕੋਲ ਖੜ ਗਏ। ਤਾਂ ਜਿਹੜੇ ਆਰਫ ਹੁੰਦੇ ਨੇ ਉਹਨਾਂ ਦੀ ਹਰਕਤ ਦੇ ਵਿੱਚ ਫਰਕ ਹੁੰਦਾ, ਜਿਹੜਾ ਬ੍ਰਹਮ ਗਿਆਨੀ ਆ ਉਹਦੀ ਹਰਕਤ ਦੇ ਵਿੱਚ ਫਰਕ ਆ, ਤੁਰਨ ਦੇ ਵਿੱਚ ਫਰਕ ਆ, ਬੋਲਣ ਦੇ ਵਿੱਚ ਫਰਕ ਆ, ਉੱਠਣ ਬੈਠਣ ਦੇ ਵਿੱਚ ਫਰਕ ਆ, ਉਹਦੀ ਕਿਰਿਆ 'ਚ ਵੀ ਫਰਕ ਆ, ਉਹਦੀ ਜਿਹੜੀ ਵਸਤਾ ਉਹਦੇ 'ਚ ਵੀ ਫਰਕ ਆ, ਆਪਣੇ ਵਰਗੀ ਨਹੀਂ। ਤਾਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਦ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਤੁਮਾਰਗ ਜਾਣਾ। ਗੁਰਪ੍ਰਸ਼ਾਦੀ ਜੀ ਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਰ ਭਗਤਾਂ ਜੁਗੋ ਜੁਗ ਨਿਰਾਲੇ। ਆਹ ਹੁਣ ਚਾਰ ਭਗਤਾਂ ਦੀ ਉੱਠਣਾ ਬੈਠਣਾ ਦੇਖਣਾ ਤੁਰਨਾ ਉਹ ਨਿਰਾਲਾ ਜਿਹਾ ਹੀ ਹੁੰਦਾ ਮਨੁੱਖ। ਜਦ ਮਹਾਰਾਜ ਜੀ ਭੋਰੇ ਚੋਂ ਨਿਕਲਦੇ ਸਨ, ਐਂ ਕੋਈ ਤੁਰਿਆ ਹੀ ਨਹੀਂ ਸਕਦਾ ਦੁਨੀਆਂ ਦਾ ਬੰਦਾ, ਬੜੋ ਪ੍ਰੇਮ ਵਚਨ। ਇਹਦਾ ਭਾਵ ਕੀ ਹੈ? ਉਹ ਫਕੀਰ ਨੇ ਬੁੱਲੇ ਸ਼ਾਹ ਨੂੰ ਕਿਹਾ, ਇਹ ਸਰੀਰ ਦੇ ਵਿੱਚ ਤਿੰਨ ਚੀਜ਼ਾਂ ਨੇ, ਇੱਕ ਤਾਂ ਕਹਿੰਦੇ ਆ ਸਰੀਰ, ਇੱਕ ਵਾ ਮਨ, ਇੱਕ ਵਾ ਆਤਮਾ, ਤਿੰਨ ਚੀਜ਼ਾਂ ਦਾ ਬਣਿਆ ਹੈ। ਉਸ ਮੈਸਾਂ ਨੇ ਕਿਹਾ ਹੈ ਬੁੱਲੇ, ਆਪਣੇ ਮਨ ਨੂੰ ਸਰੀਰ ਨਾਲ ਤੋੜ ਕੇ ਆਤਮਾ ਨਾਲ ਲਾ ਦੇ। ਜੁਗਤੀ ਹੈ, ਉਹ ਤੁਗਤਘਾਰੀ ਸੀ ਗੁਰਮੁਖ, ਜਿਹੜਾ ਤੁਗਤਘਾਰੀ ਹੁੰਦਾ ਹੈ ਉਹ ਗੱਲ ਨੂੰ ਜਦੇ ਹੀ ਫੜ ਲੈਂਦਾ, ਅਗਰ ਨਹੀਂ ਨਹੀਂ ਫੜੇਗਾ। ਦੇਖ ਲਓ ਜਿਹੜਾ ਗਿਆਨ ਹੈ ਨਾ, ਗਿਆਨ ਨੂੰ ਹਰ ਇੱਕ ਨਹੀਂ ਫੜ ਸਕਦਾ, ਗਿਆਨ ਤਾਂ ਦਿਓ ਘਾਤੇ ਨਹੀਂ ਹੈ। ਗਿਆਨ ਦੇ ਵਿੱਚ ਤਾਂ ਕੋਈ ਘਾਟਾ ਨਹੀਂ, ਨਾ ਕੋਈ ਫਰਕ ਹੈ, ਘਾਟਾ ਤਾਂ ਆਪਣੇ ਵਿੱਚ। ਗੁਰਬਾਣੀ ਤਾਂ ਦੱਸਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਕਿ ਆਪਾਂ ਪੜ੍ਹ ਲਿਆ। ਜਿਹਨਾਂ ਦਾ ਮਨ ਸਾਫ਼ ਸੀ ਉਹਨਾਂ ਨੇ ਫੜਿਆ। ਕਨਈਏ ਨੇ ਅਰਜ ਕਰੀ, ਮਹਾਰਾਜ ਮੈਨੂੰ ਕੀ ਹੁਕਮ ਹੈ, ਮੈਂ ਕਿਹੜੀ ਜੁੱਤੀ ਦੁਆਰਾ ਭਜਨ ਕਰਿਆ ਕਰਾਂ। ਕਲਗੀਧਰ ਮਹਾਰਾਜ ਜੀ, ਕਲਗੀਧਰ ਮਹਾਰਾਜ ਨੇ ਦੇਖਿਆ ਵੀ ਇਹਦੇ ਪਿਛਲੇ ਜਨਮ ਦੇ ਵਿੱਚ ਠੂਠੀ ਵੀ ਤਿਆਰ ਆ, ਤੇਲ ਵੀ ਪਾਇਆ, ਬੱਤੀ ਵੀ ਪਾਈ ਹੈ, ਸਿਰਫ ਬਸ ਦੀਆ ਸਲਾਈ ਲਾਉਣੀ ਰਹਿੰਦੀ ਹੈ। ਅਵਰਨ ਦੋਸ ਜੀ ਨੂੰ ਕਹਿੰਦੇ, ਕਹਿਣ ਲੱਗੇ ਕਨਈਆ ਵੀ ਸਾਰਿਆਂ ਵਿੱਚ ਸਾਨੂੰ ਦੇਖਿਆ ਕਰ। ਗੁਰੂ ਸਾਹਿਬ ਤਾਂ ਕਹਿੰਦੇ ਨੇ ਜਿਹੜੀ ਗਿਆਨ ਦੀ ਅਵਸਥਾ ਨਾ, ਜਿੱਥੇ ਜਾ ਕੇ ਗਿਆਨ ਫੜਨਾ ਜੀ ਗਿਆ, ਤੂੰ ਗੁਰੂ ਸਾਹਿਬ ਤਾਂ ਇਉਂ ਕਹਿੰਦੇ ਨੇ ਪੜੋ ਪ੍ਰੇਮ ਨਾਲ, ਆਪਾਂ ਫੜ ਲਿਆ। ਸਾਰੇ ਗੋਬਿੰਦ ਨਹੀਂ ਦਿਸੇਗਾ, ਹੈ ਗੋਬਿੰਦ ਹੀ ਸਾਰੇ, ਪਰ ਆਪਣੇ ਭਾਂਡੇ ਚ ਕਸਰ। ਭਾਂਡਾ ਸਾਫ ਕਰਾਓ ਕਿਸੇ ਕੋਲੋਂ, ਭਾਂਡਾ ਸਾਫ ਕੌਣ ਕਰੇਗਾ? ਜਿਵੇਂ ਗੁਰੂ ਸਾਹਿਬ ਜੀ ਨੇ ਦੱਸਿਆ, ਮਹਿਮਾ ਸਾਧੂ ਸੰਗ ਕੀ, ਤੂੰ ਮਹਾਂਪੁਰਸ਼ਾਂ ਦੀ ਜਾਗਦਿਆਂ ਦੀ ਸੰਗਤ ਕਰੀ, ਸੁੱਤਿਆਂ ਪਿਆਂ ਦੀ ਨਾ ਕਰਨ ਲੱਗਦੀ। ਜਿਹੜਾ ਜਾਗਦਾ ਹੁੰਦਾ ਨਾ, ਉਹਨੂੰ ਸਾਰੀ ਵਸਤੂ ਦਿਸਦੀ ਹੁੰਦੀ ਹੈ, ਜਿਹੜਾ ਸੁੱਤਾ ਪਿਆ ਉਹਨੂੰ ਕੀ ਪਤਾ ਵੀ ਕੀ ਹੋ ਰਿਹਾ ਘਰ ਦੇ ਵਿੱਚ। ਔਰ ਇਸ ਤਰ੍ਹਾਂ ਦੱਸਿਆ ਵੀ ਜਾਗਦੇ ਮਹਾਂਪੁਰਸ਼ਾਂ ਦੀ, ਗੁਰੂ ਸਾਹਿਬ ਨੇ ਦੱਸਿਆ ਨਾ ਗੁਰਬਾਣੀ ਦੇ ਵਿੱਚ, ਵਿਸਰ ਗਈ ਸਭ ਤਾਤ ਪਰਾਈ, ਇਹ ਜਿਹੜੇ ਦੋਸ ਨੇ। ਅਤੇ ਉਸ ਜਗ੍ਹਾ ਵਸਤੂ ਪ੍ਰਾਪਤ ਹੋਈ, ਪੁੱਛਿਆ ਵੀ ਤੈਨੂੰ ਇਹ ਵਸਤੂ ਕਿੱਥੋਂ ਹੋ ਗਈ, ਪ੍ਰਾਪਤ ਹੋਈ ਹੈ, ਤੇਰੀ ਦੁਆਇਤਾ ਜਿਹੜੀ ਦੁਆਂਦਪਾ ਦਾ ਜਿਹੜਾ ਇਹ ਕਿਵੇਂ ਦੂਰ ਹੋ ਗਿਆ? ਜਬ ਤੇ ਸਾਧ ਸੰਗਤ ਹੋਣੇ ਪਾ, ਕਹਿੰਦਾ ਜਦ ਤੇ ਸਾਧੂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਨਾ, ਉਹ ਸੰਗਤ ਕਰਨ ਦੇ ਵਿੱਚ ਤਾਗ ਤੋਂ ਮੇਰਾ ਮਲ ਦੋਸਤੀ ਜਿਹੜਾ ਉਹ ਦੂਰ ਹੋ ਗਿਆ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਣੇ ਪਾਈ। ਜਦ ਦੁਆਂਦ ਪਦ ਦੂਰ ਹੋ ਗਿਆ ਤਾਂ ਫਿਰ ਅੱਗੇ ਕੀ ਵਸਤਾ ਆਵੇਗੀ? ਅੱਗੇ ਕੋਈ ਵਸਤਾ ਹੋਵੇਗੀ ਨਾ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ ਆਈ। ਬੈਰੀ ਕਦੋਂ ਹੈ? ਜਦ ਦੇ ਅੰਦਰ ਦੋਸ਼ ਹੈ। ਜਿੰਨਾ ਚਿਰ ਅੰਦਰ ਦੋਸ਼ ਹੈ ਦੂਸਰਾ ਦਿਸਦਾ ਰਹੇਗਾ। ਜਿਸ ਤਰ੍ਹਾਂ ਕਿਸੇ ਦੀ ਅੱਖ ਦੇ ਵਿੱਚ ਫਰਕ ਹੁੰਦਾ, ਉਹਨੂੰ ਦੋ ਚੰਦ ਦਿਖਦੇ ਨੇ, ਦੋ ਤਾਂ ਇਹ ਨਹੀਂ, ਦੋ ਚੰਦ ਨਹੀਂ ਹੋਣਗੇ ਕਦੇ ਵੀ ਇੱਕੋ ਹੀ ਹੋਵੇਗਾ। ਆਤਮਾ ਵੀ ਇੱਕੋ ਹੀ ਹੈ, ਵੀ ਦੋ ਨਹੀਂ ਹਨ, ਆਪਣੇ 'ਚ ਫਰਕ ਹੋਇਆ। ਕਹਿੰਦੇ ਉਹ ਅੱਖ ਦਾ ਇਲਾਜ ਕਰਾ ਲਵੇ, ਇੱਕੋ ਹੀ ਦਿਖਣਾ ਸ਼ੁਰੂ ਹੋ ਜਾਏਗਾ, ਟੇਢੇਪਣ ਨਾਲ ਦੋ ਦਿਖਦੇ ਨੇ। ਆਓ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਸਾਧੂਆਂ ਦੀ ਸੰਗਤ ਸੇ ਇਹ ਜਿਹੜੇ ਦੋਸ਼ ਨੇ ਦੂਰ ਹੋ ਜਾਂਦੇ ਨੇ, ਉਹਨਾਂ ਦੇ ਹੋਏ ਹੋਏ ਨੇ, ਉਹ ਯੁਗਤੀ ਦੱਸਣਗੇ। ਜੋਤੀ ਦੱਸੂਗੇ ਵੀ ਇਸ ਤਰ੍ਹਾਂ ਭਾਂਡੇ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇ। ਅੰਤਾ ਸਰਲ ਰੂਪੀ ਭਾਂਡਾ ਹੈ, ਇਹਦੇ ਵਿੱਚ ਪੜਦੇ ਆਏ ਹੋਏ ਜੇ ਤਿੰਨ ਮਲ ਵਿਕਸ਼ੇਪ ਔਰ ਅਵਲ। ਮਲ ਕੀ ਨੂੰ ਕਹਿੰਦੇ ਨੇ? ਮਨ ਮਾੜੇ ਫੁਰਨੇ ਕਰਦਾ ਰਹਿੰਦਾ, ਇਹ ਮਲ ਹੈ। ਮਾੜੇ ਫੁਰਨੇ ਮਨੇ ਹੀ ਕਰਦਾ ਹੈ, ਜਿੱਥੇ ਮਾੜੇ ਫੁਰਨੇ ਨੇ ਉੱਥੇ ਕਿੱਥੇ ਚੰਗੇ ਆ ਜਾਣਗੇ? ਉੱਥੇ ਪਰਮੇਸ਼ਵਰ ਦੇ ਨਾਮ ਨਾਲ ਕਿਵੇਂ ਲੱਗ ਜਾਏਗਾ ਮਨ? ਮਹਾਂਪੁਰਸ਼ ਫਿਰ ਇਸ ਨੂੰ ਸੇਵਾ 'ਚ ਲਾਉਂਦੇ ਨੇ, ਸੇਵਾ 'ਚ। ਉਹ ਵੀ ਜਿਹਨੂੰ ਸ਼ੌਂਕ ਹੈ, ਉਹ ਸੇਵਾ ਵੀ ਜਿਹੜੀ ਨਿਸ਼ਪੁਰਨੇ ਕਰਨੀ, ਬਹੁਤ ਮੁਸ਼ਕਿਲ ਆ ਰੱਬ ਨੂੰ ਦੇਖਣਾ। ਕਰੂੰ ਉਹ ਖਾਲਾ ਜੀ ਦਾ ਪਾੜਾ ਨਹੀਂ, ਜਿਹਨਾਂ ਨੇ ਦੇਖਿਆ ਗਿੱਟੇ ਘੱਸ ਗਏ ਗਿੱਟੇ, ਫਿਰ ਵੀ ਉਹਦਾ ਅਕਸ਼ ਨਹੀਂ ਪਿਆ ਅੰਦਰ। ਆਹੋ, ਇਹ ਤਾਂ ਇੱਕ ਗੱਲਾਂ ਨੇ ਜਿਹੜੇ ਲੋਕ ਕਰਦੇ ਨੇ। ਜਿਹਨਾਂ ਨੇ ਅਵਸਥਾ ਪ੍ਰਾਪਤ ਕਰੀ ਹੈ ਉਹ ਤਾਂ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿਵੇਂ ਛਿੱਪੀ ਤਰਦੀ ਹੁੰਦੀ ਹੈ ਸਮੁੰਦਰ 'ਤੇ, ਸ਼ਾਂਤੀ ਬੂੰਦ ਤਰਦੀ ਹੈ, ਕਹਿੰਦੇ ਚੰਦਰਮਾ 'ਚੋਂ ਕਈ ਜਗ੍ਹਾ 'ਚ ਪੈਂਦੀ ਆ। ਜੇ ਕਹਿੰਦੇ ਗਿੱਦੜ ਦੇ ਮੂੰਹ 'ਚ ਪੈ ਜਾਵੇ ਹਲਕ ਜਾਂਦਾ, ਜਿਹੜਾ ਵਾਚਕ ਗਿਆਨੀ ਹੁੰਦੇ ਨੇ ਉਹ ਫਿਰ ਹੋਰ ਇਹ ਗੱਲਾਂ ਜਿਹੀਆਂ ਕਰਨ ਲੱਗ ਜਾਂਦੇ ਨੇ, ਮਹਾਤਮਾ 'ਤੇ ਤਰਕਾਂ ਕਰਨ ਲੱਗ ਜਾਂਦੇ ਨੇ। ਆਹ ਇਸ ਤਰ੍ਹਾਂ ਕਹਿੰਦੇ ਜੇ ਕੇਲੇ 'ਚ ਪੈ ਜਾਵੇ ਕਪੂਰ ਬਣ ਜਾਂਦਾ, ਜੇ ਕਹਿੰਦੇ ਛਿੱਪੀ 'ਚ ਪੈ ਜਾਵੇ ਨਾ ਪੈਣ ਸਾਲ ਛਿੱਪੀ ਥੱਲੇ ਬਹਿ ਜਾਂਦੇ ਮੋਤੀ ਬਣ ਜਾਂਦਾ। ਆਇਓ ਦੱਸਿਆ ਜਾਂਦਾ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਇਸਦਾ ਮਾਨਵਾ ਨਾ ਜਿਹੜਾ ਜਦ ਇਹ ਸੇਵਾ ਕਰਦਾ ਸਰੀਰ ਨੂੰ ਤੋੜ ਕੇ, ਦਾਦਵਾ ਬੱਤਾ ਚੱਟੀ ਨਹੀਂ, ਬੱਤਾ ਚੱਟੀ ਵੀ ਆ ਵੀ ਮਹਾਂਪੁਰਸ਼ਾਂ ਨੇ ਕਹਿਤਾ ਇੱਧਰ ਉੱਧਰ ਖੜ ਕੇ ਮੁੜਿਆ ਉਹਨੂੰ ਇੱਧਰ ਉੱਧਰ ਟਾਲ ਟੁਲ ਕੇ, ਐਸੇ ਨਹੀਂ ਮਨ ਸਾਫ਼ ਹੋਵੇਗਾ ਕਦੇ ਵੀ। ਹਾਂ, ਜਾਂ ਦਿਨ ਰਾਤ ਇੱਕ ਕਰ ਦੇਵੇਗਾ ਮਨ ਨੂੰ ਥਕਾ ਲਵੇਗਾ। ਸੇਵਾ ਸੇ ਮਨ ਥੱਕਦਾ ਗੁਰਮੁਖ, ਥੱਕਿਆ ਹੋਇਆ ਮਨ ਫਿਰ ਨਾਮ 'ਚ ਲੱਗਦਾ, ਕਦੇ ਨਹੀਂ ਲੱਗੇਗਾ, ਜ਼ੋਰ ਲਾ ਦਿਓ ਚਾਹੇ। ਇਹ ਸਾਡੇ ਤਾਂ ਸਾਹਮਣੇ ਗੱਲਾਂ ਮਹਾਰਾਜ ਜੀ ਕਰਾਉਂਦੇ ਹੁੰਦੇ ਸਨ। ਆਓ, ਇਸ ਤਰ੍ਹਾਂ ਦਾ ਬਹੁਤ ਗੱਲਾਂ ਇਹ ਵਾਪਰਦੀਆਂ ਅਸੀਂ ਦੇਖੀਆਂ। ਕਈ ਹੋਂ ਸਾਹਿਬ ਸੇਵਾ ਕਰਦੇ ਨੇ, ਇੱਕਨਾਂ ਨੂੰ ਚੰਗੀ ਚੀਜ਼ ਦੇਣੀ, ਇੱਕਨਾਂ ਨੂੰ ਦੇਣੀ ਹੋਈ ਨਾ, ਇਹ ਸੇਵਾ ਕੋਈ? ਇਹ ਤਾਂ ਦਵਾਇਤ ਆ ਗਈ, ਇਹ ਤਾਂ ਦਵਾਇਤ ਆ ਗਈ। ਉਸ ਸੇਵਾ ਕਰਨ ਵਾਲੇ ਦਾ ਮਨ ਨਹੀਂ ਸਾਫ਼ ਹੋਇਆ। ਬਸ ਜਦ ਮਨ ਸਾਫ਼ ਹੋ ਜਾਵੇਗਾ ਨਾ, ਇੱਕੋ ਜਿਹੀ ਵਸਤੂ ਦੇਵੇਗਾ ਸਭ ਨੂੰ ਇੱਕੋ ਜਿਹੀ, ਇਹੀ ਨਿਸ਼ਾਨੀ ਹੈ ਮਨ ਦੀ। ਬਸ ਆਪਣੇ ਮਨ ਨੂੰ ਦੇਖ ਲਓ, ਜੇ ਮਨ ਸਾਫ਼ ਹੈ ਇੱਕੋ ਜਿਹਾ ਦੇਖੇਗਾ ਸਾਰਿਆਂ, ਜੇ ਨਹੀਂ ਸਾਫ਼ ਤਾਂ ਇੱਕ ਨੂੰ ਜ਼ਿਆਦਾ ਦੇਵੇਗਾ, ਇੱਕ ਨੂੰ ਇੱਕ ਦੀ ਮਦਦ ਕਰੇਗਾ, ਇੱਕ ਨੂੰ ਘੂਰੇਗਾ। ਉਹ ਮਨ ਮੈਲਾ, ਜਿੱਥੇ ਮਨ 'ਚ ਸਫਾਈ ਆ ਜਾਣੀ ਹੈ ਉੱਥੇ ਜੋ ਗੁਰਬਾਣੀ ਕਹਿੰਦੀ ਹੈ ਉਹ ਗੱਲ ਉਹਦੇ 'ਤੇ ਘੱਟ ਜਾਣੀ ਹੈ। ਔਰ ਸੇਵਾ ਸੇ ਜਿਹੜਾ ਮਨ ਦੋਸ਼ ਆ ਉਹ ਦੂਰ ਹੁੰਦਾ ਹੈ। ਫਿਰ ਜਦ ਦੂਰ ਹੋ ਜਾਂਦਾ ਫਿਰ ਇਹਦਾ ਮਨ ਸਿਮਰਨ ਦੇ ਵਿੱਚ ਜੁੜਦਾ, ਜਿਹਨੂੰ ਆਪਾਂ ਅਭਿਆਸ ਕਹਿੰਦੇ ਹਾਂ। ਅਭਿਆਸ ਆਪਾਂ ਸੁਣਤਾ ਲਿਆ, ਅਭਿਆਸ ਜਦ ਕਰਨਾ ਪਵੇਗਾ ਨਾ ਫਿਰ ਪਤਾ ਲੱਗੇਗਾ ਵੀ ਕਿਵੇਂ ਅਭਿਆਸ ਕਰੀਦਾ ਹੁੰਦਾ। ਸਾਡਾ ਦੇਖੇ ਹੋਏ ਨੇ ਮਹਾਂਪੁਰਸ਼ ਜਦ ਅਭਿਆਸ ਕਰਦੇ ਸਨ, ਜਦ ਅਭਿਆਸ ਕਰਦੇ ਆ ਜਿਹੜਾ ਮਨ ਟਿਕਦਾ ਨਹੀਂ ਨਾ, ਹਿੱਲਦਾ ਰਹਿੰਦਾ। ਭਜਨ ਕਰੋ ਆਪਣੀ ਗੱਲਾਂ ਮੂਹਰੇ ਲਿਆਉਂਦਾ ਕਿ ਨਹੀਂ? ਐਸਾ ਕੋਈ ਇਨਸਾਨ ਨਹੀਂ ਜਿਹੜਾ ਆ ਕੇ ਕਹਿੰਦਾ ਨਹੀਂ ਮੇਰਾ ਮਨ ਨਹੀਂ ਲੱਗਦਾ ਜੀ ਬਾਣੀ ਦੇ ਵਿੱਚ, ਮੈਲਾ, ਤੈਨੂੰ ਜੁਗਤੀ ਨਹੀਂ ਮਿਲੀ ਹੈ ਜਿਸ ਤਰ੍ਹਾਂ ਮਨ ਦੇ ਨਾਮ ਨਾਲ ਲੱਗਣਾ ਬਾਣੀ ਨਾਲ। ਆਓ, ਇਹ ਵੀ ਜੁਗਤੀ ਕੋਈ ਮਹਾਂਪੁਰਸ਼ ਦੱਸਣਗੇ ਤੈਨੂੰ। ਮਹਾਂਪੁਰਸ਼ਾਂ ਤੋਂ ਬਹੁਤ ਜੁਗਤੀਆਂ ਹੁੰਦੀਆਂ ਨੇ, ਮਨ ਨੂੰ ਟਿਕਾਉਣ ਵਾਸਤੇ ਹੁੰਦੀਆਂ ਨੇ। ਜਦ ਮਨ ਫੜ ਲਵੇਗਾ ਮਨ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। ਫੁਰਨਾ ਹੀ ਮੈਲਾ, ਜਿਹੜਾ ਫੁਰਨਾ ਮੈਲਾ ਸਮਝੋ ਮਨ ਮੈਲਾ। ਬਸ ਮਨ ਨਾਲ ਹੀ ਫੈਸਲਾ ਕਰ ਲਓ ਆਪੇ ਅੰਦਰੋਂ ਹੀ, ਇਨਸਾਫ ਹੀ ਆ ਮਨ ਨਾਲ ਕਰਕੇ ਦੇਖੋ, ਮਨ ਅੰਦਰੋਂ ਉਗਾਹੀ ਦੇ ਦੇਗਾ ਜਦੋਂ ਕਰ ਦੇਗਾ ਨਾ ਫੈਸਲਾ। ਆਹ ਇਸ ਤਰ੍ਹਾਂ ਦੱਸਿਆ ਫਿਰ ਹੁੰਦਾ ਅਵਰਣ। ਅਵਰਣ ਕਹਿੰਦੇ ਨੇ ਭੁਲੇਖੇ ਨੂੰ, ਹੁਣ ਆਪਾਂ ਨੂੰ ਭੁਲੇਖਾ ਨਾ ਜਿਹੜਾ ਉਹ ਨਹੀਂ ਦਿਖਣ ਦਿੰਦਾ। ਗੋਬਿੰਦ ਹੈ ਤਾਂ ਗੋਬਿੰਦ ਹੀ ਸਾਰੇ, ਪਰ ਉਹ ਭੁਲੇਖਾ ਜਿਹੜਾ ਉਹ ਦੇਖੀ ਨਹੀਂ ਚੀਜ਼, ਸੁਣ ਜ਼ਰੂਰ ਲਈ ਵੀ ਹੈਗਾ ਆਤਮਾ ਪਰ ਦੇਖੀ ਨਹੀਂ ਭੁਲੇਖਾ। ਰੇਖਾ ਕਰ ਦੂ ਰਹੂਗਾ ਜਾਂ ਦੇਖ ਲਏਗਾ, ਦੇਖੇਗਾ ਤਦ ਜ਼ਿਆਦਾ ਮਹਾਂਪੁਰਸ਼ਾਂ ਦੀ ਸੰਗਤ ਕਰੇਗਾ। ਗੁਰੂ ਸਾਹਿਬ ਨੇ ਲਿਖਿਆ ਨਾ, ਸੰਤ ਸੰਗ ਅੰਤਰ ਪ੍ਰਭ ਬੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਬੜੋ ਪ੍ਰੇਮ ਨਾਲ ਮਹਾਂਪੁਰਸ਼ਾਂ ਨੇ ਅੰਦਰੋਂ ਹੀ ਸਾਹ ਯਾਦ ਕਰਦੇ ਹੈ ਵੀ ਅੰਦਰ ਹੀ
ਸੰਗ ਸਾਡੀ ਸੰਪਰਦਾ ਚੱਲੀ ਹੈ, ਪੰਜਾਂ ਪਿਆਰਿਆਂ ਦੀ ਸੰਪਰਦਾ ਚੱਲੀਆਂ ਨੇ ਆਪੋ ਆਪਣੀ।
ਜਿਸ ਤਰ੍ਹਾਂ ਜਿਹੜੇ ਸੇਵਾ ਕਰਾਉਂਦੇ ਨੇ ਗੁਰਦੁਆਰਿਆਂ ਦੀ ਮਹਾਂਪੁਰਸ਼, ਉਹ ਅੱਟਣ ਛਾਈਏ ਉਹ ਭਾਈ ਘਨੱਈਏ 'ਤੇ ਚੱਲੇ। ਭਾਈ ਘਨੱਈਏ ਨੇ ਸੇਵਾ ਹੀ ਕਰੀ ਸੀ ਜੰਗ ਦੇ ਵਿੱਚ, ਉਹ ਸੇਵਾ ਹੀ ਕਰਦੇ ਰਹੇ। ਗੁਰੂ ਘਰ ਦੀ ਸੇਵਾ ਸਭ ਧਰਮ ਸਥਾਨਾਂ ਦੀ ਉਹੀ ਕਰਾਉਂਦੇ ਨੇ। ਭਾਈ ਦਇਆ ਸਿੰਘ ਕਲਗੀ ਧਰਮ ਮਹਾਰਾਜ ਦੇ ਨਾਲ ਰਿਹਾ ਹਮੇਸ਼ਾ ਗੁਰੂ। ਆਨੰਦਪੁਰ ਸਾਹਿਬ ਦੇ ਵਿੱਚ ਕਿਤਨੀਆਂ ਕਠਿਨਾਈਆਂ, ਕਿਤਨਾ ਕਸ਼ਟ ਚੱਲਿਆ, ਅਤੇ ਭਾਈ ਦਇਆ ਰਾਮ ਜੀ ਨੇ ਕਲਗੀ ਧਰਮ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਜੀ ਸਿੱਖ ਉਹ ਸ਼ਹੀਦ ਹੁੰਦੇ ਨੇ ਧਰਮ ਵਾਸਤੇ, ਅਤੇ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਕਰਾਂ ਜਾ ਕੇ। ਕਲਗੀ ਧਰਮ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਤੇਰੇ ਵਿੱਚ ਤਾਂ ਬਹੁਤ ਤਾਕਤ, ਤਾਂ ਇਹ ਜੰਗ ਨਹੀਂ ਕਰਨਾ ਹੈ। ਗੁਰੂ ਸਰਵਾਗਵਾ ਸਭ ਕੁਛ ਜਾਣਦਾ, ਦੂਏ ਤਾਂ ਕਹਿੰਦੇ ਹੋਣਗੇ ਉਰਲੀ ਵਸਤਾ ਵਾਲੇ ਕੋਲ ਬੈਠਾ ਰਹਿੰਦਾ ਅਸੀਂ ਮਰਦੇ ਹਾਂ, ਪਰ ਗੁਰੂ ਜਾਣਦਾ ਜੋ ਸਾਹਿਬ ਕਹਿੰਦੇ ਭਾਈ ਦਇਆ ਸਿੰਘ ਆ ਤੇਰੀ ਤਾਂ ਜਵਾਨ ਹੈ ਤਲਵਾਰ ਆ, ਜਿੱਦ ਨੂੰ ਵਾਹਦੇ ਦਾ ਮੁੜੇ ਗਏ ਨਹੀਂ, ਤੂੰ ਜੇ ਇੱਕ ਬਚਨ ਵੀ ਕੱਟਦੇ ਸਾਰੀ ਦੁਨੀਆਂ ਨੂੰ ਮਾਰ ਦੇਗਾ। ਉਹ ਸੰਪਰਦਾ ਗੁਰੂ ਉਹ ਇਸ ਤਰ੍ਹਾਂ ਜੰਗ ਜਦਾਲ ਹੁੰਦੇ ਰਹੇ ਬਹੁਤ ਤਕਲੀਫਾਂ ਦੁਆਰਾ। ਮਹਾਰਾਜ ਕਲਗੀ ਤਰਜੀ ਦਰਾਏ ਮਾਲਵੇ ਦੇਸ਼ 'ਚ ਹੁੰਦੇ ਹੋਏ ਨੰਦੇੜ ਚਲੇ ਗਏ ਜੀ ਬਾਬਾ ਹਜ਼ੂਰ ਸਾਹਿਬ ਜਾਂ ਸੱਚਖੰਡ ਕਹਿੰਦੇ ਉੱਥੇ ਚਲੇ। ਕਲਗੀ ਧਰਮ ਮਹਾਰਾਜ ਜੀ ਨੇ ਜਿਸ ਤਰ੍ਹਾਂ ਜਦ ਟਾਈਮ ਆਉਂਦਾ ਨਾ ਮਹਾਂਪੁਰਸ਼ਾਂ ਦਾ ਜਾਂ ਗੁਰੂਆਂ ਦਾ, ਫਿਰ ਉਹ ਪਹਿਲਾਂ ਗੱਲਾਂ ਕਰਨ ਲੱਗ ਜਾਂਦੇ ਨੇ ਉਸ ਪਾਸੇ। ਕਲਗੀ ਧਰਮ ਮਹਾਰਾਜ ਜੀ ਵਚਨ ਉਲਾਸ ਕਰਨ ਲੱਗ ਗਏ ਵੀ ਅਸੀਂ ਹੁਣ ਜਾਵਾਂਗੇ। ਖੈਰ ਇਸ ਤਰ੍ਹਾਂ ਭਾਈ ਦਇਆ ਰਾਮ ਦਇਆ ਸਿੰਘ ਜੀ ਨੇ ਸੋਚਿਆ ਬਈ ਗੁਰਬਾਣੀ ਤਾਂ ਇਉਂ ਕਹਿੰਦੀ ਆ ਵੀ ਜਿਹੜੇ ਨਾਲ ਪਿਆਰ ਆ ਉਸ ਦੇ ਪਿੱਛੇ ਰਹਿਣਾ ਕੋਈ ਦੁਨੀਆ ਦੇ ਵਿੱਚ ਚੰਗੀ ਗੱਲ ਨਹੀਂ, ਮਰ ਜਾਣਾ ਚੰਗਾ। ਇਹ ਉਹਨਾਂ ਨੇ ਫਿਰ ਇਹ ਗੱਲ ਗੁਰਮੁਖੋ। ਗੁਰਬਾਣੀ ਦੇ ਵਿੱਚ ਲਿਖਿਆ ਨਾ ਗੁਰਮੁਖ ਆਏ ਜਾਏ ਨਿਸੰਗ, ਲਿਖਿਆ ਹੋਇਆ ਨਾ, ਸਿੱਧ ਕਿਹਨੇ ਕੀਤਾ? ਇਹ ਪੰਕਤੀ ਦਾ ਪ੍ਰੈਕਟੀਕਲੀ ਜਵਾਬ ਕਿਹਨੇ ਦਿੱਤਾ? ਹੁਣ ਜਵਾਬ ਦੇਣਗੇ, ਜੋ ਬਾਣੀ ਕਹਿੰਦੀ ਆ ਬਣ ਗਿਆਨੀ ਤੇ ਘਟੇਗਾ, ਦੂਏ ਤੇ ਨਹੀਂ ਘਟੇਗਾ, ਕੋਈ ਗੱਲ ਨੂੰ ਕਰੇ ਨਹੀਂ ਸਕਦਾ। ਜਿਹੜਾ ਗੁਰਮੁਖਾ ਕਹਿੰਦੇ ਮਰਜ਼ੀ ਨਾਲ ਜਾ ਸਕਦਾ, ਮਰਜ਼ੀ ਨਾਲ ਹੀ ਆ ਸਕਦਾ। ਆਵਾਜ਼ ਦਿੱਤੀ, ਭਾਈ ਦਿਆ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋਵੇ, ਇਹ ਗੁਰਮੁਖ ਦੀ ਨਿਸ਼ਾਨੀ ਬਾਣੀ ਨੇ ਦਿੱਤੀ। ਕਲਗੀਧਰ ਮਹਾਰਾਜ ਜੀ ਨੂੰ ਨਮਸਕਾਰ ਕਰੀ ਆ ਕੇ ਸਾਹਮਣੇ ਖੜ ਗਏ। ਕਹਿਣ ਲੱਗੇ ਭਾਈ ਸਾਹਿਬ ਜੀ ਬਿਨਾਂ ਮਿਲੇ ਚਲੇ ਗਏ ਸਨ, ਗਰੀਬ ਨਵਾਜ ਹੁਕਮ ਆ ਗਿਆ ਸੀ। ਕਹਿੰਦੇ ਠੀਕ ਹੈ, ਪਰਮੇਸ਼ਰ ਦੇ ਹੁਕਮ ਨੂੰ ਪਰਮੇਸ਼ਰ ਦੇ ਪਿਆਰੇ ਸਮਾਂ ਪੱਕਾ ਕਰਦੇ ਹੁੰਦੇ। ਕਿਉਂ ਦੱਸ ਤੂੰ, ਜਦ ਸਿੱਖ ਨੇ ਆਵਾਜ਼ ਮਾਰੀ ਆ ਤੂੰ ਕਿੱਥੇ ਚਲਿਆ ਗਿਆ ਸੀ? ਭਾਈ ਦਿਆ ਸਿੰਘ ਕਹਿਣ ਲੱਗਿਆ ਗਰੀਬ ਨਵਾਜ਼, ਮੈਂ ਸੱਚਖੰਡ ਦੀ ਜਿਉੜੀ 'ਚ ਚਲਿਆ ਗਿਆ ਸੀ ਜਦ ਆਵਾਜ਼ ਮਾਰੀ ਹੈ ਸਿੰਘ। ਦੇਖ ਲਓ ਆਵਾਜ਼ ਵੀ ਸੁਣ ਜਾਂਦੀ ਹੈ, ਇੱਕ ਜਿਤਨੀ ਸੁਰਤ ਸੂਖਮ ਹੋ ਜਾਵੇਗੀ ਉਤਨੀ ਇਸਦੀ ਪਰੋਜ ਜ਼ਿਆਦਾ ਵੱਧ ਜਾਵੇ ਜ਼ਿਆਦਾ। ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਪੰਡਤ ਨੂੰ ਕਹਿੰਦੇ ਗਰਮ ਪ੍ਰਾਣ ਦੀ ਕਥਾ ਸੁਣਾਇਆ ਕਰੋ ਸਿੱਖਾਂ ਨੂੰ, ਉਹ ਸੁਣਾਉਣ ਲੱਗ ਪਏ। ਸੁਣਦਿਆਂ ਸੁਣਦਿਆਂ ਪਾਪੀਆਂ ਦਾ ਰਸਤਾ ਹੈ, ਬਈ ਪਾਪੀ ਨੂੰ ਜਮਦੂਤ ਲੈ ਕੇ ਜਾਂਦੇ ਨੇ, ਸਾਲ ਪਰਚੀ ਲਿਜਾਂਦੇ ਨੇ, ਬਹੁਤ ਪਿੱਖੜਾ ਰਸਤਾ। ਇੱਕ ਸਿੱਖ ਕਹਿੰਦਾ ਮੈਂ ਤਾਂ ਚਾਰ ਪੈਰ 'ਚ ਰਹਿ ਜਾਊਂ ਉੱਥੇ, ਦੂਆ ਕਹਿੰਦਾ ਮੈਂ ਦੋ ਪੈਰ 'ਚ ਲੈ ਜਾਊਂਗਾ, ਤੀਸਰਾ ਕਹਿੰਦਾ ਮੈਂ ਇੱਕ ਪੈਰ 'ਚ ਰਹਿ ਜਾਊਂਗਾ, ਇੱਕ ਕਹਿੰਦਾ ਮੈਂ ਇੱਕ ਛਿੜਕੀ ਜਾ ਕਰ ਰਸਤਾ ਲਹਿਦਾ ਲਹਿਦਾ। ਜਿਹੜਾ ਚਾਰ ਪਾਲ ਕਹਿੰਦਾ ਉਸਦੀ ਸੁਰਤ ਅਜੇ ਸਤੂਲ ਹੈ ਤੁਰੀ, ਜਿਹੜਾ ਦੋ ਪੈਰ ਕਹਿੰਦਾ ਉਦੋਂ ਸੂਖਮ ਹੈ, ਜਿਹੜਾ ਇੱਕ ਪੈਰ ਕਹਿੰਦਾ ਉਹਦੀ ਉਦੋਂ ਵੀ ਸੂਖਮ ਹੈ, ਜਿਹੜਾ ਇੱਕ ਛਿਣ ਕਹਿੰਦਾ ਉਹਦੀ ਬਹੁਤ ਸੂਖਮ ਹੈ। ਇਹਦੀ ਸੁਰਤ ਇਸਦਾ ਵੇਗ ਇਤਨਾ ਤੇਜ਼ ਹੈ, ਜਿਵੇਂ ਇਹ ਬਾਹਰਲੇ ਪਦਾਰਥਾਂ ਨੂੰ ਦੇਖਦਾ ਨਾ ਜਾ ਕੇ, ਜਿਹੜਾ ਕੋਈ ਪ੍ਰੇਮੀ ਹੋਣਾ ਅਮਰੀਕਾ ਦੁਆਰਾ ਇੱਥੇ ਬੈਠਾ, ਉਸਦੀ ਸੁਰਤ ਇੱਕ ਸਕਿੰਟ ਦੇ ਵਿੱਚ ਚਲੀ ਜਾਵੇਗੀ ਅਮਰੀਕਾ ਦੇ ਵਿੱਚ। ਇਸੇ ਤਰ੍ਹਾਂ ਹੀ ਜਿਹੜੇ ਪਰਮਾਰਥੀ ਲੋਕ ਨੇ ਆਪ ਹੀ ਸੁਰਤ ਨੂੰ ਆਤਮਾ ਕਦੀ ਨੂੰ ਚੜਾਉਂਦੇ ਨੇ ਨਾ, ਜਿਉਂ ਜਿਉਂ ਸੂਖ ਹੋਈ ਜਾਂਦੀ ਆ ਆਤਮਾ ਦੇ ਨੇੜੇ ਚਲੀ ਜਾਂਦੀ, ਬਸ ਅੱਖਾਂ ਵਿਚਣ ਦੀ ਦੇਰ ਆ, ਆਤਮਾ ਹੀ ਆਤਮਾ ਨਹੀਂ ਰਹਿੰਦਾ। ਜੇ ਗਈ ਨਹੀਂ ਤਾਂ ਨਹੀਂ ਦਿਖੇਗਾ, ਫਿਰ ਬਹੁਤ ਦੂਰ ਆ ਜਿਹੜਾ ਜਿਹਨੇ ਦੇਖੀ ਨਹੀਂ ਲਿੰਡਨ ਉਹ ਕੈਸੇ ਚਲਿਆ ਜਾ। ਜਾਣਾ ਸੁਰਤ ਨੇ ਜਿਹਨੂੰ ਮਨ ਕਹਿੰਦੇ ਨੇ ਆਪਾਂ। ਇਸ ਤਰ੍ਹਾਂ ਕਹਿਣ ਲੱਗੇ ਸੱਚਖੰਡ ਦੀ ਜਿਉੜੀ ਤੋਂ ਮੁੜ ਕੇ ਆਇਆ ਮੈਂ। ਕਹਿੰਦੇ ਚੰਗਾ ਠੀਕ ਹੈ, ਵੀ ਸਾਡਾ ਪਰਮੇਸ਼ਰ ਨੂੰ ਇੱਕ ਸੁਨੇਹਾ ਦੇ ਦੀ, ਜਿਹੜਾ ਬਾਛੀਵਾੜੇ ਦੇ ਜੰਗਲ ਦੇ ਵਿੱਚ ਕਲਗੀਧਰ ਮਹਾਰਾਜ ਜੀ ਮਿੱਟੀ ਦੀ ਟਿੰਡਾ ਸੁਣਾਉਣਾ ਲਾਈ ਪਏ ਸਨ, ਸਾਰੀ ਸ਼ਕਤੀ ਰੱਬੀ ਅਸਮਾਨ ਦੇ ਵਿੱਚ ਹੱਥ ਬੰਨੀ ਖੜੀ ਸੀ, ਬਈ ਮਹਾਰਾਜ ਇਸ਼ਾਰਾ ਹੀ ਕਰਦੇ ਹੋ, ਕਹਿੰਦੇ ਨਹੀਂ ਨਹੀਂ, ਕਹਿੰਦੇ ਇਉਂ ਕਰਿਓ ਜੇ ਤੁਸੀਂ ਜਾਓ ਸਾਡਾ ਸੰਦੇਸ਼ ਪਰਮੇਸ਼ਰ ਨੂੰ ਦੇ ਦਿਓ, ਬਈ ਜੋ ਤੇਰਾ ਹੁਕਮ ਹੈ ਉਸ ਦੇ ਉੱਤੇ ਅਸੀਂ ਫੁੱਲ ਚੜਾਉਂਦੇ ਨੇ। ਇਉਂ ਸ਼ਬਦ ਉਚਾਰਨ ਕਰਿਆ ਪੜੋ ਬਣਾ ਜੀ Thank you. ਸੰਦੇਸ਼ ਨਿਰਾਕਾਰ ਵਾਹਿਗੁਰੂ ਨੂੰ ਦੇ ਦੇਣਾ ਵੀ ਜੋ ਤੁਹਾਡਾ ਹੁਕਮ ਹੈ ਜਿੱਥੇ ਰੱਖੋ ਉੱਥੇ ਹੀ ਰਹਾਂਗੇ। ਭਾਈ ਦੇ ਆਸਣ ਨੇ ਨਮਸਕਾਰ ਕਰੀ, ਉਸੇ ਕੁਸ਼ਾ ਦੇ ਆਸਣ 'ਤੇ ਜਾ ਕੇ ਲੰਮੇ ਪੈ ਕੇ ਸਰੀਰ 'ਚੋਂ ਨਿਕਲ ਗਏ। ਜੋ ਜਿਹੜਾ ਸੱਪ ਹੁੰਦਾ ਜਾਂ ਕੰਜ 'ਚੋਂ ਨਿਕਲਦਾ ਉਹ ਫਿਰ ਕੰਜ ਕੰਨੀ ਨਹੀਂ ਦੇਖਦਾ। ਇੱਕ ਗੁਰਮੁਖ ਦਾ ਲੱਛਣ ਹੈ, ਮਹਾਂਪੁਰਸ਼ਾਂ ਦਾ ਲੱਛਣ ਹੁੰਦਾ ਉਹ ਪਹਿਲਾਂ ਹੀ ਸਰੀਰ 'ਤੇ ਪਰੇ ਰਹਿੰਦੇ ਨੇ। ਇਸੇ ਵਾਸਤੇ ਤਾਂ ਇਤਨੀ ਘਟਨਾ ਕਰਦੇ ਸਰੀਰ ਤੋਂ ਪਰੇ ਹੋਣ ਵਾਸਤੇ। ਜੇ ਕੋਈ ਕਹੇ ਮੈਂ ਮਰਨ ਵੇਲੇ ਸਰੀਰ ਤੋਂ ਪਰੇ ਹੋ ਜਾਣਾ, ਕੈਸੇ ਹੋ ਜਾਵੇ? ਨਹੀਂ ਹੋ ਸਕਦਾ, ਸਾਧਨਾ ਦੁਆਰਾ ਪਰੇ ਹੋਇਆ ਹੋਵੇਗਾ। ਉਹ ਪਹਿਲਾਂ ਹੀ ਪਰਾ ਹੁੰਦਾ, ਉਹਦਾ ਪਰਾ ਲੱਭਣ ਅਨੁਸਾਰ ਇੱਕ ਉਹ ਖਲੜ ਖੜਾ ਹੁੰਦਾ, ਪਰਾ ਲੱਭਣ ਸ਼ਾਂਤ ਹੋਈ ਜੋ ਫਿਰ ਗਿਆ। ਆਤਮਾ ਤਾਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਹੁੰਦਾ ਪਰਮਾਤਮਾ ਦੇ ਵਿੱਚ ਮਿਲ ਜਾਂਦਾ। ਜਦੇ ਆਓ ਭਾਈ ਦਿਆ ਸਿੰਘ ਦੀ ਸੇਵਾ ਕਰੀ, ਸੋਭਾ ਸਿੰਘ ਸੋਢੀ ਆਨੰਦਪੁਰ ਸਾਹਿਬ ਰਹਿੰਦੇ ਸਨ, ਤਾਂ ਫਿਰ ਉਹਨਾਂ ਤੋਂ ਬਾਅਦ ਸੋਭਾ ਸਿੰਘ ਕੋਲੋਂ ਵਸਤੂ ਆ ਗਈ ਜਿਹੜੀ ਤਾਕਤ ਹੁੰਦੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਬਾਰੇ ਵੀ ਲਿਖਿਆ, ਜੋਤ ਆ ਜੋਤ ਸਾਹ ਸਹਿ ਤਾਇਆ ਫੇਰ ਪਲਟੀ। ਸਰੀਰ ਹੋਰ ਹੋਵੇਗਾ, ਤਾਕਤ ਉਹੀ ਜਿਹੜੀ ਕਲਗੀਧਰ ਮਹਾਰਾਜ ਦੇ ਲਈ ਭਾਈ ਦਿਆਸ ਨੇ ਸਿਰ ਦੇ ਕੇ ਉਹ ਸੋਭਾ ਸਿੰਘ ਦੇ ਕੋਲ ਆ ਸੇਵਾ ਸੀ ਕੁਛ ਕਰਕੇ। ਐਵੇਂ ਨਹੀਂ ਤਾਂ ਦੱਸਦੇ ਨੇ ਨਾ, ਗਿਆਨੀ ਜੀ ਸੁਣਾਉਂਦੇ ਹੁੰਦੇ ਨੇ ਵੀ 35 ਮਨ ਲੂਣ ਪੈਂਦਾ ਸੀ ਲੰਗਰ ਦੇ ਵਿੱਚ ਹੋਲੇ ਦੇ ਟਾਈਮ 'ਚ। ਉਹਨਾਂ ਦੀ ਸੇਵਾ ਸਾਫ ਸੁਭ ਕਰੀ ਸੋਢੀ ਸਨ ਬੇਦੀਆਂ ਨੇ, ਉਹ ਜਿਹੜੀ ਵਸਤੂ ਸੀ ਨਾ ਸੋਭਾ ਸਿੰਘ ਕੋਲੋਂ ਸਾਹਿਬ ਸਿੰਘ ਕੋਲ ਆ ਗਈ। 19 ਸਾਲ 11ਵੀਂ ਜਗ੍ਹਾ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਫੌਜ ਵੀ ਰੱਖਦੇ ਸਨ। ਜਿਹਾ ਜਿਹਾ ਟਾਈਮ ਹੁੰਦਾ ਉਹੋ ਜਿਹਾ ਕਰਤੱਵ ਮਹਾਂਪੁਰਸ਼ ਵੀ ਕਰ ਲੈਂਦੇ ਹੁੰਦੇ ਨੇ, ਇਹ ਕੋਈ ਔਖੀ ਗੱਲ ਨਹੀਂ ਹੈ। ਐਵੇਂ ਨਹੀਂ ਭੱਜੇ ਫਿਰਦੇ ਹੋਈ ਬੇਟੇਮੇ ਜੇ, ਨਹੀਂ ਟਾਈਮ ਨੂੰ ਉਹ ਵੀ ਸੰਭਾਲਦੇ। ਔਰ ਇਸ ਤਰ੍ਹਾਂ ਫੌਜ ਵੀ ਰੱਖਦੇ ਸਨ ਲੰਗਰ ਵੀ, ਉਹਨਾਂ ਦੀ ਸੇਵਾ ਕਰਕੇ ਭਾਵ ਸ਼ੁਕਰੀ ਵਾਲੇ ਮਹਾਂਪੁਰਸ਼ ਹੋਏ ਨੇ, ਨਾਲੇ ਦੱਸ ਕੇ ਸੀ ਛੱਡਦੇ ਸਨ। ਉਹਨਾਂ ਤੋਂ ਬਾਅਦ ਫਿਰ ਬਾਬਾ ਵੀਰ ਸਿੰਘ ਮਹਾਰਾਜ ਜੀ ਨਰੰਗਾਬਾਦ ਵਾਲੇ ਹੋਏ ਨੇ, ਰਾਜਗੁਰੂ ਮੰਨਿਆ ਉਹਨਾਂ ਨੂੰ। ਉਸ ਟਾਈਮ ਦੇ ਵਿੱਚ ਸ਼ੇਰੇ ਪੰਜਾਬ ਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਦ ਉਹਨਾਂ ਦੀ ਉਹ ਨਰੰਗਾਬਾਦ ਉਹਨਾਂ ਦਾ ਜਹੂਰ ਸੀ। ਆਓ ਇਸ ਤਰ੍ਹਾਂ ਉਹਨਾਂ ਨੇ ਵੀ ਕੁਰਬਾਨੀ ਦੁਆਰਾ ਸਰੀਰ ਛੱਡਿਆ। ਜਿਹੜਾ ਸਿੱਖ ਹੋਇਆ ਨਾ, ਸਿੱਖ ਉਹਦੇ 'ਤੇ ਕਦੇ ਹਮਲਾ ਨਹੀਂ ਕਰੇਗਾ ਗੁਰੂ, ਜਿਹੜਾ ਹਮਲਾ ਕਰਦਾ ਉਹ ਸਿੱਖ ਨਹੀਂ ਹੈ, ਉਹਦਾ ਖੁਦਗਰ ਜੋ ਹੈ ਪਦਾਰਥਵਾਦੀ ਹੈ, ਉਹਦੇ 'ਚੋਂ ਅਵਸਥਾ ਹੀ ਨਹੀਂ ਆਈ, ਅਵਸਥਾ ਹੀ ਨਹੀਂ ਆਈ ਬਸ। ਆਓ ਉਹਨਾਂ ਨੇ ਆਪਣੀ ਮੌਜ ਨਾਲ ਸਰੀਰ ਤੁੰਬਾ ਤੁੰਬਾ ਕਰਤਾ ਅਤੇ ਤੋਪਾ ਮਾਰ ਕੇ। ਉਹਨਾਂ ਤੋਂ ਬਾਅਦ ਫਿਰ ਰਾਮ ਸਿੰਘ ਜੀ ਬਰਾਕਤ ਹੋਏ ਨੇ। ਆਓ ਇਸ ਤਰ੍ਹਾਂ ਮਹਾਰਾਜ ਸਿੰਘ ਜੀ ਹੋਏ ਨੇ ਉਹਨਾਂ ਤੋਂ ਬਾਅਦ, ਆਓ ਇਸ ਤਰ੍ਹਾਂ ਫਿਰ ਰਾਮ ਸਿੰਘ ਜੀ ਬਰਾਕਤ ਹੋਏ ਨੇ। ਹੋਏ ਤਾਂ ਬਾਬਾ ਫਤਾਹ ਸਿੰਘ ਮਹਾਰਾਜ ਜੀ ਵੀ ਨੇ। ਇਹ ਸਮਰਤਾ ਤੋਂ ਵਿੱਚ ਬਹੁਤ ਮਰੋੜੇ ਬਣ ਗਿਆ ਨਹੀਂ ਸਿੱਖ ਹੋਏ ਨੇ ਗੁਰੂ। ਖੈਰ ਉਹਨਾਂ ਨੇ ਡੇਰਾ ਨਹੀਂ ਬੰਨਿਆ ਕੋਈ, ਉਹ ਫਿਰਦੇ ਤੁਰਦੇ ਰਹਿੰਦੇ ਜੀ ਆਪਣੀ ਮੌਜ ਦੇ ਵਿੱਚ, ਮਹਾਤਮਾ ਦੀ ਮੌਜ ਹੁੰਦੀ ਹੈ। ਤਾਂ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਫੌਜ ਦੇ ਵਿੱਚ ਗਾਰਡ ਪਲਟਣ ਦੇ ਵਿੱਚ ਨੌਕਰ ਸਨ, ਹੌਲਦਾਰ ਸਨ, ਹੌਲਦਾਰ। ਉੱਥੇ ਮਿਲਾਪ ਹੋ ਗਿਆ ਉਹਨਾਂ ਦਾ, ਉੱਥੇ ਮਿਲਾਪ ਹੋਣ ਤੋਂ ਫੌਜ ਦੇ ਵਿੱਚ ਹੀ ਸਭ ਕੁਛ ਕਰ ਲਿਆ ਉਹਨੂੰ, ਨਾਲੇ ਨੌਕਰੀ ਕਰਦੇ ਨੇ ਅਤੇ ਨਾਲੇ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਜਿਹੜੀ ਵਸਤਾ ਦੱਸੀ ਹੈ। ਔਰ ਇਸ ਤਰ੍ਹਾਂ ਫੌਜ ਦੇ ਵਿੱਚ ਬਹੁਤ ਕੁਛ ਕਰਦੇ ਨੇ, ਜੋ ਸਿੱਖਾਂ ਦਾ ਧਰਮ ਆ ਉਹਨੂੰ ਨਿਭਾਉਂਦੇ ਰਹੇ। ਧਰਮ ਵੀ ਉਹੀ ਨਿਭਾਵੇਗਾ ਜਿਹੜਾ ਆਤਮਦਰਸ਼ੀ ਹੋਵੇਗਾ, ਦੂਆ ਨਹੀਂ ਨਿਭਾ ਸਕਦਾ। ਜਿਹੜਾ ਖੁਰਦਗਾਰ ਖੋਜਗਾਰ ਹੁੰਦਾ ਮਾਇਆਵਾਦੀ ਹੈ, ਮਾਦਾ ਪ੍ਰਸਤੀ ਆ, ਉਹ ਨਹੀਂ ਨਿਭਾ ਸਕਦਾ। ਜਿਹੜਾ ਆਤਮਦਰਸ਼ੀ ਹੈ ਉਹ ਪਰਾਲਕ ਰੂਪੇ ਸ਼ੰਕਰ ਹੁੰਦਾ, ਉਹਦੇ ਅੱਗੇ ਚਾਹੇ ਸਾਰੇ ਦੁਨੀਆਂ ਦੇ ਪਦਾਰਥ ਰੱਖਦੇ ਨਹੀਂ ਚੱਕੇਗਾ, ਉਹਦੇ ਅੱਗੇ ਨਹੀਂ ਚੱਕੇਗਾ। ਜਿਹੜਾ ਖੁਦ ਕਰ ਰਿਹਾ ਉਹ ਚਾਹੁੰਦਾ ਹੀ ਆ ਵੀ ਮੇਰੇ ਸਾਰਾ ਪਿੰਡ ਮੈਨੂੰ ਹੀ ਆ ਜਾਵੇ, ਉਹ ਮਿਲਣਾ ਹੀ ਨਹੀਂ ਹੈ। ਇਹ ਤਾਂ ਜੋ ਕੁਛ ਚੀਜ਼ ਹੈ ਤਿਆਗੀ ਦੇ ਅੱਗੇ ਆਉਂਦੀ ਆ ਗੁਰੂ, ਤਿਆਗ ਹੋਣਾ ਹਰ ਇਸ ਤਰ੍ਹਾਂ ਫੌਜ ਦੇ ਵਿੱਚ ਸਨ, ਨੌਕਰੀ ਲੱਗਦੀ ਹੁੰਦੀ ਹੈ ਫੌਜੀਆਂ ਦੀ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਆ ਪੁਲਿਸ ਵਾਲੇ ਖੜੇ ਹੁੰਦੇ ਨੇ ਨਹਿਰਾਂ 'ਤੇ, ਸਾਰੇ ਹੌਲਦਾਰ ਸੀਨੀਅਰ ਸਨ। ਉਦੋਂ ਨਾਇਕ ਹੁੰਦਾ ਇੱਕ, ਲਾਇਸ ਹੁੰਦਾ ਥੱਲੇ ਬਾਣੇ ਪਾਸੇ, ਸਾਰੇ ਨੌਕਰੀ 'ਤੇ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਨੇ ਸਾਰੀ ਰਾਤ। ਮੈਂ ਤਾਂ ਕਹਿਤਾ ਮੂੰਹ ਤੋਂ ਜੇ ਬੈਠਣਾ ਹੋਵੇ ਫਿਰ ਪਤਾ ਲੱਗੂ ਵੀ ਕਿਵੇਂ ਸਾਰੀ ਰਾਤ ਬੈਠਾ। ਸਾਤੋਂ ਤਾਂ 11 ਵਜੇ ਥਾਈ ਨਹੀਂ ਬਹਿ ਹੁੰਦਾ, ਲੁੱਕ ਲੱਗ ਜਾਂਦੇ ਨੇ ਇੱਧਰ ਉੱਧਰ, ਉਹ ਸਾਰੀ ਰਾਤ ਰਹਿੰਦੇ ਸੀ। ਤਾਂ ਹੀ ਤਾਂ ਦੁਨੀਆਂ ਜਾਤਾਂ ਮਨਾਉਂਦੀ ਹੈ, ਆਪਾਂ ਨੂੰ ਕਿਹਨੇ ਪੁੱਛਣਾ ਇੱਥੇ। ਔਰ ਇਸ ਤਰ੍ਹਾਂ ਉਹਨਾਂ ਦੀ ਜਾਤ 'ਚ ਬੈਠੇ ਨਾ ਜਿਹਨਾਂ ਨੇ ਇਤਨਾ ਇਤਨਾ ਚਿਰ ਬੰਦਗੀਆਂ ਕਰੀਆਂ, 22 ਸਾਲ ਮੰਜੇ ਦੇ ਉੱਤੇ ਪੈ ਕੇ ਨਹੀਂ ਦੇਖਿਆ ਉਹਨੂੰ। ਕਹਿ ਤਾਂ ਦਿੰਦੇ ਰੇਖ ਹੀ ਕਹਿੰਦਾ ਸੰਤਾਂ ਜੀ, ਨਹੀਂ ਸੰਤਪਣਾ ਦਾ ਇੱਕ ਗੁਰੂਖ ਵਰਤਾ ਹੈ ਸਿੱਖ ਦੀ। ਪਰ ਸਾਰੀ ਰਾਤ ਬੈਠਦੇ ਨੇ, ਕੋਈ ਵਿਰੋਧੀ ਹੁੰਦੇ ਹੀ ਨੇ ਸਾਰਿਆਂ ਦੇ, ਵਿਰੋਧੀ ਤਾਂ ਗੁਰੂਆਂ ਦੇ ਵੀ ਰਹੇ। ਆਓ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਜੇ ਅਫਸਰ ਕੋ ਅੰਗਰੇਜ਼ਾਂ ਦਾ ਰਾਜ ਸੀ ਬਈ ਕਰਮ ਸਿੰਘ ਹੌਲਦਾਰ ਡਿਊਟੀ 'ਤੇ ਹਾਜ਼ਰ ਨਹੀਂ ਰਹਿੰਦਾ। ਅੰਗਰੇਜ਼ ਲੋਕ ਬੜੇ ਸਿੱਧਰੇ ਔਰ ਸਾਫ ਲੋਕ ਨੇ ਕਿ ਉਹ ਮਾਇਆ ਨਾਲ ਉਹ ਨਹੀਂ ਕਰਦੇ। ਉਹ ਜਦੋਂ ਕੁਦਰਤੀ ਉਹਨਾਂ ਦਾ ਪਹਿਲਾਂ ਤਾਂ ਹੀ ਇਸ ਦਾ ਸੁਭਾਅ ਬਣਿਆ ਹੋਇਆ, ਆਪਣੇ ਲੋਕ ਉਹ ਤੁਹਾਨੂੰ ਕਰਦੇ ਭੱਜਦੇ ਨੇ, ਇਹ ਭੱਜਦੇ ਨੇ ਮਾਇਆ ਨੂੰ, ਇੱਥੇ ਭੁੱਖੇ ਮਰਦੇ ਉਹ ਤਾਂ ਚਲੇ ਜਾਂਦੇ ਨੇ ਬਾਹਰਲੇ ਮੁਲਕਾਂ 'ਚ, ਅਤੇ ਤਾਂ ਮੂੰਹ ਭਰ ਕੇ ਤੁਰਦੇ ਨੇ ਇੱਧਰ ਆ ਤੁਰਦੇ ਨੇ ਕਿ ਨਹੀਂ। ਡਾਂਗਾ ਵੀ ਤਾਂ ਹੀ ਖਾਂਦੇ ਨੇ, ਫਿਰ ਡਾਂਗਾ ਵੀ ਤਾਂ ਹੀ ਖਾਂਦੇ ਨੇ, ਕਹਿੰਦੇ ਮੁੰਦੀਆਂ ਪਾਓ ਉਹ ਤੁਸੀਂ ਦਿਨ ਕੱਟ ਲਓ, ਚਾਰ ਭੁੱਖੇ ਮਰਦੇ ਇੱਥੋਂ ਗਏ ਹਾਂ, ਇੱਕ ਬਹੁਤ ਦੀ ਖੇਤੀ ਦੀ ਤੁਹਾਡੀ। ਆਓ ਇਸ ਤਰ੍ਹਾਂ ਦੁਨੀਆਂ ਉਹ ਵੀ ਭੱਜੀ ਫਿਰਦੀ ਆਲ ਪੜਪ ਕਰਦੀ। ਖੈਰ ਉਹ ਨਹੀਂ ਹਨ ਮਾਇਆ ਸੀਟਾ ਦੇਖਿਆ ਇਹਨਾਂ ਨੇ, ਇਹ ਗੱਲ ਸਾਰੀ ਜੇ ਆਪਣੇ ਲੋਕਾਂ ਨੇ ਵਿਗਾੜਤੇ ਥੋੜ੍ਹੇ ਜਿਹੇ ਜਾ ਕੇ। ਉਹ ਤਾਂ ਜਮਾ ਹੀ ਨਹੀਂ ਸੀ ਪ੍ਰਵਾਹ ਕਰਦੇ, ਬਸ 5 ਘੰਟੇ ਤੋਂ ਬਾਅਦ 1 ਮਿੰਟ ਨਹੀਂ ਸੀ ਲਾਉਂਦੇ, ਆਪਣੇ ਰਾਤਾਂ ਨੂੰ ਨਹੀਂ ਅੜਦੇ ਉੱਧਰ ਜਾ ਕੇ। ਤਾਂ ਹੀ ਏਜੰਟ ਲੁੱਟਦੇ ਨੇ ਨਾ ਤੁਹਾਨੂੰ ਇੱਧਰ, ਉਹ ਆ ਜਾਂਦਾ ਟਾਈ ਲਈ ਹੁੰਦੀ ਆ ਪਟੇ ਮੁੰਡੇ ਹੁੰਦੇ ਨੇ, ਉਹ ਹੁੰਦਾ ਸਿੱਖ ਹੈ। ਕੀ ਸਿੱਖ ਬਣਾ ਇਹ ਜਿਹਨੇ ਆਪਣਾ ਧਰਮ ਹੀ ਭੰਗ ਕਰ ਦਿੱਤਾ ਮਾਇਆ ਖਾਤਰ, ਦੱਸੋ ਉਸਨੂੰ ਕਿਹਨੇ ਸਾਹਮਣਾ? ਉਹ ਕੁੱਤਿਆਂ ਬਿੱਲਿਆਂ 'ਚ ਰਲੂਗਾ, ਕੁੱਤਿਆਂ ਬਿੱਲਿਆਂ 'ਚ। ਆਓ ਇਸ ਤਰ੍ਹਾਂ ਸਾਰੀ ਸਾਰੀ ਰਾਤ ਮਹਿੰਦੇ ਸੀ, ਸਾਡੇ ਅਫਸਰ ਮੰਨੇਗਾ ਉਹਨੇ ਕਿਹਾ ਵੀ ਮੈਨੂੰ ਸਜ਼ਾ ਦਿਓ, ਅਗਰ ਹਾਜ਼ਰ ਨਾ ਹੋਇਆ ਤਾਂ ਉਹਨੂੰ ਸਜ਼ਾ ਦਿਓ। ਇਹ ਅਫਸਰ ਚਲਿਆ ਗਿਆ, ਨਾਲ ਅਲਤ ਵੀ ਹੁੰਦੇ ਨੇ, ਜਦ ਟੋਰਚ ਕਿਤੇ ਸਗੋਂ ਦੀ ਚੋਰ ਮੱਤੀ ਕਹਿੰਦੇ ਸੀ ਉਹਨਾਂ ਦੂਰੋਂ ਟੋਰਚ ਮਾਰ ਕੇ ਦੇਖਿਆ ਵੀ ਬੈਠੇ ਨੇ, ਇਹ ਐਵੇਂ ਨਹੀਂ ਅਫਲ ਜਾਂਦੇ ਜਿਹੜੇ ਲੋਕ ਨੇ ਅੰਗਰੇਜ਼ ਬੜੇ ਸਿਆਣੇ ਨੇ। ਕਹਿੰਦੇ ਚਲੋ ਹੁਣ ਇਹਨਾਂ ਦੀ ਡਿਊਟੀ ਦੇਖੀਏ ਵੀ ਉੱਥੇ ਹੈਗੇ ਕਿ ਨਹੀਂ, ਹੁਣ ਚਲੇ ਗਏ ਗੁਰਮੁਖ, ਉਹ ਤਾਂ ਹੁਣ ਆਤਮਾ 'ਚ ਭੇਜ ਹੋਏ ਬੈਠੇ ਨੇ, ਕੋਈ ਪਤਾ ਨਹੀਂ ਸਰੀਰ ਕਿੱਥੇ ਹੈ। ਤਾਂ ਪਰਮੇਸ਼ਰ ਨੇ ਕੀ ਸੋਚਿਆ ਵੀ ਉਹ ਤਾਂ ਹੁਣ ਮੇਰੇ ਵਿੱਚ ਲਾਏ ਹੋਏ ਨੇ, ਉਹਨਾਂ ਦਾ ਹੁਣ ਕੰਮ ਕੌਣ ਕਰੇ? ਜਿਹਦਾ ਕੋਈ ਬਣ ਜਾਂਦਾ ਨਾ ਬਣ, ਉਹਦੇ 'ਤੇ ਫਿਰ ਹੌਜ ਆ ਜਾਂਦੀ ਅਤੇ ਆਪਣਾ ਕੀ ਹੋਇਆ। ਪਰਮੇਸ਼ਰ ਨੇ ਬਾਬਾ ਕਰਮ ਸਿੰਘ ਹੌਲਦਾਰ ਦਾ ਸਰੂਪ ਧਾਰ ਲਿਆ, ਮੋਢੇ 'ਤੇ ਰਫਲ ਦਾ ਪਹਿਰਾ ਦਿੰਦਾ ਪਰਮੇਸ਼ਰ, ਉਹਦੀ ਸਿੱਖ ਕਹਿ ਲਓ ਵੀ ਕਰਮੀ ਧਰਮ ਮਹਾਰਾਜ ਪਹਿਰਾ ਦਿੰਦਾ, ਸਰੀਰ ਬਾਬਾ ਕਰਮ ਸਿੰਘ ਮਹਾਰਾਜ ਦਾ ਧਾਰ ਹੋਇਆ ਫੌਜੀ ਦਾ, ਪਰਮੇਸ਼ਰ ਕੋਈ ਸਰੀਰ ਧਾਰ ਲਵੇ। ਔਰ ਇਸ ਤਰ੍ਹਾਂ ਡੇ ਅਫਸਰ ਆਇਆ, ਟੈਨਸ਼ਨ ਹੋ ਕੇ ਸਲੂਟ ਮਾਰਿਆ, ਗੱਲਬਾਤ ਸ਼ੁਰੂ ਹੋਈ। ਇਹ ਜਿਹੜਾ ਅਫਸਰ ਆਉਂਦਾ ਉਹ ਜਿਹਾ ਜਿਹਾ ਅਫਸਰ ਹੁੰਦਾ ਉਹ ਜਿਹਾ ਆਦਰ ਕਰਦੇ ਹੁੰਦੇ ਨੇ, ਫਿਰ ਜਿਹੜਾ ਇਹ ਅਫਸਰ ਆ ਪ੍ਰਜੈਂਟੀ ਲੈਂਦੇ ਨੇ ਜਿਹਨੂੰ ਸਲਾਮੀ ਕਿਹਾ ਜਾਂਦਾ, ਸਾਰੇ ਫੌਜੀ ਸੰਦੜੇ ਪਰਮੇਸ਼ਰ ਨੇ। ਹੁਣ ਉਹ ਤਾਂ ਬੈਠਾ ਨਾ, ਹੁਣ ਤਾਂ ਕੋਈ ਪਤਾ ਨਹੀਂ ਕਿੱਥੇ ਹੈ ਦੁਨੀਆ, ਇਹੀ ਜੀ ਵਸਤਾ। ਔਰ ਇਸ ਤਰ੍ਹਾਂ ਪ੍ਰਜੈਂਟੀ ਰਹੀ, ਬਹੁਤ ਅੱਛਾ ਬੋਲਿਆ ਉਸਨੇ, ਚਲਿਆ ਗਿਆ। ਬਾਬਾ ਕਰਮ ਸਿੰਘ ਮਹਾਰਾਜ ਜੀ ਦਿਨ ਚੜ੍ਹੇ ਉੱਠ ਕੇ ਆਏ ਸਮਾਧੀ ਤੋਂ, ਤਾਂ ਕਿ ਪੁੱਛਿਆ ਬਾਏ ਵਾਲੇ ਨੂੰ ਵੀ ਡੇ ਅਫਸਰ ਤਾਂ ਨਹੀਂ ਆਇਆ? ਉਹ ਕਹਿਣਗੇ ਹੌਲਦਾਰ ਜੀ ਤੁਸੀਂ ਤਾਂ ਪ੍ਰਜੈਂਟੀ ਆਪ ਦਵਾਈ ਹੈ, ਸਾਨੂੰ ਕੀ ਪੁੱਛਦੇ? ਚੁੱਪ ਕਰਕੇ ਉਹਨਾਂ ਨੂੰ ਵੀ ਪਤਾ ਨਹੀਂ ਵੀ ਜਿਹੜਾ ਪਰਮੇਸ਼ੁਰ ਹੈ ਨਾ ਬੰਦਗੀ ਕਰਨ ਵਾਲਿਆਂ ਨਾਲ ਕਹਿੰਦੇ ਹੱਥ ਵਟਾਉਂਦਾ ਪਰ ਉਹ ਪ੍ਰੇਮ ਵਾਲਿਆਂ
ਦੱਸਿਆ
ਸਾਡੇ ਪਿਆਰੇ ਨੂੰ ਹੁਣ ਸਾਡੀ ਜਗ੍ਹਾ ਔਖਾ ਹੋਣਾ ਪੈਂਦਾ ਬਸ ਛੱਡਦੀ ਇਹ ਹੁਣ ਲੋਕ ਸਵੇਰ ਹੋਈ ਇਹ ਅਫਸਰ ਦੇ ਬੰਗਲੇ ਚਲੇ ਗਏ ਅਰਦਲੀ ਨੂੰ ਕਿਹਾ ਵੀ ਮੈਂ ਇਹ ਅਫਸਰ ਨੂੰ ਮਿਲਣਾ ਅੰਦਰ ਕਹਿੰਦੇ ਵੀ ਕਰਮ ਸਿੰਘ ਹੌਲਦਾਰ ਆਇਆ ਇਹ ਅੰਗਰੇਜ਼ ਵੀ ਟਾਈਮ ਦੇ ਪੱਕੇ ਨੇ ਪਰ ਮਹਾਰਾਜ ਇਹਨਾਂ ਤੋਂ ਬਹੁਤ ਅੱਗੇ ਲਾ ਕੇ ਦਿਆ ਤਾਂ ਉਹ ਆ ਗਿਆ ਟਾਈਮ ਨਾਲ ਸਲੂਟ ਮਾਰਿਆ ਆਓ ਜੀ ਹੌਲਦਾਰ ਜੀ ਕਿਸ ਤਰ੍ਹਾਂ ਆਏ ਹੋ ਕਹਿਣ ਲੱਗੇ ਮੇਰਾ ਨਾਮ ਕੱਟ ਦਿਓ ਮੈਂ ਨੌਕਰੀ ਨਹੀਂ ਕਰਨੀ ਉਹ ਹੈਰਾਨ ਹੋ ਗਿਆ ਤੇ ਅਰਸ਼ ਕਹਿ ਲੱਗਾ ਮੈਂ ਤੁਹਾਡੀ ਰਾਤ ਨੌਕਰੀ ਦੇਖ ਕੇ ਆਇਆ ਇਤਨੀ ਅੱਛੀ ਤਾਂ ਮੈਂ ਨੌਕਰੀ ਹੀ ਨਹੀਂ ਦੇਖੀ ਮੇਰੀ ਇਤਨੀ ਉਮਰ ਹੋ ਗਈ ਸਰਵਿਸ ਕਰਦੇ ਨੇ ਮੇਰਾ ਮਨ ਤਾਂ ਇਹ ਕਹਿੰਦਾ ਤੁਹਾਨੂੰ ਸੂਬੇਦਾਰ ਬਣਾ ਦੀ ਕਹਿੰਦਾ ਨਹੀਂ ਹੁਣ ਉਹ ਗਈ ਗੱਲ ਹੁਣ ਅਸੀਂ ਦੁਨਿਆਵੀ ਨਹੀਂ ਇਹ ਲੈਣੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਜੇ ਤੂੰ ਖੁਸ਼ ਹੋਇਆ ਨਾ ਤਾਂ ਸਾਡਾ ਨਾਮ ਕੱਟ ਦੇ ਤੁਹਾਡੇ ਅਫਸਰ ਕਹਿਣ ਲੱਗਾ ਨਾਮ ਕੈਸੇ ਕੱਟਦੇ ਹਾਂ ਇਸੇ ਲਾਇਕ ਹੌਲਦਾਰ ਫਿਰ ਕਹਿੰਦੇ ਤੁਹਾਡੀ ਖੁਸ਼ੀ ਕਾਹਦੀ ਤੁਸੀਂ ਕਹਿੰਦੇ ਮੈਂ ਬਹੁਤ ਖੁਸ਼ ਹਾਂ ਕਹਿਣ ਲੱਗਾ ਨਹੀਂ ਨਾਮ ਨਹੀਂ ਮੈਂ ਕੱਟਾਂਗਾ ਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਫੌਜੀ ਦੀ ਸ਼ਕਲ 'ਚ ਜਿਹੜੀ ਅੰਦਰਲੀ ਅਵਸਥਾ ਹੈ ਉਹ ਕੋਈ ਹੋਰ ਹੈ ਕਹਿਣ ਲੱਗੇ ਜੇ ਸਾਡਾ ਨਾਂ ਹੀ ਨਾ ਹੋਇਆ ਰਜਿਸਟਰਾਂ ਦੇ ਵਿੱਚ ਫਿਰ ਤਾਂ ਨਹੀਂ ਤੇਰੇ ਨੌਕਰ ਅਸੀਂ ਕਹਿਣ ਲੱਗੇ ਫਿਰ ਨਹੀਂ ਕਹਿੰਦੇ ਰਜਿਸਟਰ ਕੱਢ ਕੇ ਲਿਆਓ ਫਿਰ ਬਹੁਤ ਟੋਲੀਆਂ ਪਾਸ ਹੁੰਦੀਆਂ ਨੇ ਫੋਟੋਆਂ ਹੁੰਦੀਆਂ ਨੇ ਜਿੰਨੇ ਰਜਿਸਟਰ ਜਾਂਦੇ ਕੱਢੇ ਅੱਗੇ ਨਾ ਫੋਟੋ ਆ ਨਾ ਨਾਂ ਆ ਚਿੱਟਾ ਕਾਗਜ਼ ਜਾਣੀ ਲਿਖੀਏ ਹੀ ਨਹੀਂ ਨਾ ਪਹਿਲੇ ਇਤਨੀ ਤਾਕਤਾਂ ਰੋਕੋ ਮਹਾਂਪੁਰਸ਼ਾਂ ਦੀ ਸੰਗਤ ਸੇ ਨਾਂ ਫੋਟੋ ਉੱਡ ਗਏ ਕਾਗਜ਼ਾਂ ਦੇ ਵਿੱਚੋਂ ਉਹ ਉੱਡੇ ਅਫਸਰ ਨੇ ਟੋਪ ਲਾ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ ਜਿਵੇਂ ਆਪਾਂ ਵੀ ਕੋਈ ਆਪਣਾ ਭਰਾ ਗੁੱਸੇ ਹੋਇਆ ਹੋਵੇ ਤਾਂ ਪੱਗ ਰੱਖਦੇ ਹਾਂ ਪੰਚਾਇਤ ਕਹਿੰਦੀ ਜਾਂ ਤੇਰੇ ਪੈਰਾਂ 'ਤੇ ਪੱਗੇ ਰੱਖਤੀ ਫਿਰ ਤੂੰ ਅਜੇ ਵੀ ਨਹੀਂ ਮੰਨਦਾ ਇਹਨਾਂ ਦਾ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਆਦਵ ਹੈ ਵੀ ਟੋਪ ਲਾ ਦੇਣਾ ਸਿਰ ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਵੀ ਜਿੱਥੇ ਪਰਮੇਸ਼ਰ ਲਿਜਾਵੇਗਾ ਅਸੀਂ ਤਾਂ ਉੱਥੇ ਜਾਵਾਂਗੇ ਹੁਣ ਤੁਹਾਡੇ ਨੌਕਰ ਨਹੀਂ ਅਸੀਂ ਹੋਤੀ ਵਰਦਾਨ ਆ ਗਏ ਗੁਰਮੁਖ ਉੱਥੇ ਫਿਰ ਗੁਫਾ ਪੁੱਠੀਆਂ ਆਪ ਖੁਰਪਿਆ ਨਾ ਅਜੇ ਵੀ ਖੁਰਪਾ ਪਿਆ ਹੋਤੀ ਵਰਦਾਨ ਹੁਣ ਉਹ ਪਾਕਿਸਤਾਨ ਦੇ ਵਿੱਚ ਆ ਗਿਆ ਹੋਤੀ ਵਰਦਾਨ ਸੀ ਜਿਹੜਾ ਬਹੁਤ ਚੀਜ਼ਾਂ ਉੱਧਰ ਮਹਾਰਾਜ ਦੀਆਂ ਪਈਆਂ ਸਨ ਬਾਬਾ ਕਰਮ ਸਿੰਘ ਮਹਾਰਾਜ ਕੱਲ ਇਸ ਤਰ੍ਹਾਂ ਉੱਥੇ ਫਿਰ ਬੰਦਗੀ ਕਰਦੇ ਰਹੇ ਗੁਰੂ ਬਹੁਤ ਬੰਦਗੀ ਕਰੀ ਬਹੁਤ ਗੁਰੂ ਘਰ ਲੰਗਰ ਚੱਲਦਾ ਸੀ ਪਲਾ ਪਲਾ ਜਿਹੜਾ ਹੁੰਦਾ ਚੀਨੀ ਦਾ ਲਾਂਗੜੀ ਦੀ ਜਿਹੜਾ ਸੂਨ ਚੀਨੀ ਪਈ ਤੋਂ ਗੁੜ ਲਾਤਾ ਵਿੱਚ ਦੇਖੋ ਦਾਦਾ ਦਾਨ ਕਰਦਾ ਕਹਿੰਦੇ ਭੰਡਾਰੀ ਦਾ ਪੇਟ ਪਾੜਦਾ ਤੂੰ ਸਿੱਟੀ ਜਾ ਦਵਾਂ ਦਾ ਕਿਹੜਾ ਘਰੋਂ ਲਿਆਉਣਾ ਜਦ ਕਹਿਣਗੇ ਵੀ ਬਸ ਸੁਣਨਾ ਸੀ ਤਾਂ ਫਿਰ ਹਟ ਜਾ ਤੂੰ ਹੁਕਮ ਤਾਂ ਹੀ ਤਾਂ ਵਸਤੂ ਮਿਲਦੀ ਨਹੀਂ ਹੈ ਜਿਹਨਾਂ ਨੇ ਹੁਕਮ ਮੰਨਿਆ ਮਹਾਂਪੁਰਸ਼ਾਂ ਨੂੰ ਉਹਨਾਂ ਨੂੰ ਹੀ ਵਸਤੂ ਮਿਲੀ ਨਾ ਜੋ ਕੁਛ ਕਹਿਤਾ ਉਸੇ ਤਰ੍ਹਾਂ ਸ਼ੁਰੂ ਕਰ ਦੇਵੇ ਉਹ ਤਾਂ ਮਾਲਕਾਂ ਦਾ ਤੇਰਾ ਤਾਂ ਵੀ ਇਹਨਾਂ ਤਾਂ ਵਰਤਾਉਣਾ ਹੀ ਆ ਬਸ ਪਰ ਵਰਤਾਉਣਾ ਵੀ ਹੁਕਮ ਦੇ ਵਿੱਚ ਹੈ ਖੈਰ ਉਸਨੇ ਗੁੜ ਲਾ ਦਿੱਤਾ ਉਹ ਚੌਲ ਫਿਰ ਮਹਾਰਾਜ ਨੂੰ ਵੀ ਜਾਣੇ ਸੀ ਉੱਥੇ ਕਹਿਣਗੇ ਭਾਈ ਅੱਜ ਚੌਲ ਰਲਵੇ ਕਿਉਂ ਕਰੇ ਨੇ, ਲਾਂਗਰੀ ਸੱਦਿਆ ਲਾਂਗਰੀ। ਇਹ ਆਪਣੇ ਵੀ ਇੱਥੇ ਮਹਾਰਾਜ ਨਾਲ ਇੱਕ ਗੱਲ ਵਾਪਰੀ ਸੀ ਕਿਹਾ, ਇਹ ਪਿੰਡ ਨਾਲੇ ਮਹਾਂਪੁਰਸ਼ ਸੀਗੇ ਗੁਰਬਚਨ ਸਿੰਘ, ਮਹਾਰਾਜ ਨੇ ਸੱਦਿਆ ਉਹਨਾਂ ਨੂੰ ਮੋਟਰ 'ਤੇ ਜਾ ਕੇ ਲੈ ਕੇ ਆਏ। ਲਾਂਗਰੀ ਸਿੰਘ ਨੂੰ ਕਿਹਾ ਵੀ ਇੰਨੀਆਂ ਚੀਜ਼ਾਂ ਤਿਆਰ ਕਰਨੀਆਂ ਨੇ ਉਹਨਾਂ ਵਾਸਤੇ। ਉਹ ਲਾਂਗਰੀ ਸਿੰਘ ਨੇ ਇੱਕ ਚੀਜ਼ ਤਿਆਰ ਨਾ ਕਰੀ, ਜਦ ਥਾਲ ਲੱਗ ਕੇ ਗਿਆ ਤਾਂ ਮਹਾਰਾਜ ਨੇ ਦੇਖਿਆ, ਕਹਿੰਦੇ ਸਦੋ ਦਿਖਿਆ ਲਾਂਗਰੀ, ਸੱਦ ਲਿਆ ਲਾਂਗਰੀ, ਕਹਿੰਦੇ ਚੱਕ ਕੇ ਕਛਹਿਰਾ ਡੌਲੇ ਪੈ ਜਾ, ਬਸ ਡੌਲੇ ਪੈ ਜਾ, ਕਹਿੰਦੇ ਜਿਹੜਾ ਲੰਗਰ ਵਿੱਚ ਨਹੀਂ ਵੰਡ ਦਿੰਦਾ ਸੀ, ਸਵੱਟੀ 'ਚ ਲੰਘਣਾ ਕਿਹੜਾ ਮਖੌਲ ਦਾ, ਤੂੰ ਚੁੱਪ ਕਰਕੇ ਲੰਗਰ ਤੋਂ ਬਾਹਰ ਉਹਨਾਂ ਦੇ ਫਲਾਦੇ ਬੰਦੇ ਨੂੰ ਸਮਾਰਦੇ ਚਾਬੀ ਆਓ। ਇਸ ਤਰ੍ਹਾਂ ਦਾ ਇਹ ਉਹ ਜਿਹੜੇ ਚੌਰ ਸਨ ਵਿੱਚ ਉਹਨਾਂ ਨੇ ਸ਼ੱਕਰ ਲਾ ਦਿੱਤੀ, ਤਾਂ ਲਾਂਗਰੀ ਨੂੰ ਸੱਦਿਆ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ, ਕਹਿਣ ਲੱਗੇ ਭਾਈ ਚੀਨੀ ਮੁੱਕ ਗਈ, ਕਹਿੰਦਾ ਹਾਂ ਜੀ ਮੁੱਕ ਗਈ। ਹੁਣ ਉਹ ਜਿਹੜਾ ਅੱਗੇ ਪੁੱਛਦਾ ਉਹ ਤਾਂ ਤਰਕਾਲੀ ਹੈ, ਦੇਖੋ ਤਰਕਾਲੀ ਹੈ, ਉਸਦੇ ਮੂਹਰੇ ਝੂਠ ਬੋਲਦਾ, ਝੂਠ ਬੋਲਦਾ। ਕਹਿਣ ਲੱਗਿਆ ਚੰਗਾ ਜੇ ਖੰਡ ਮੁੱਕ ਗਈ ਨਾ, ਹੁਣ ਮਿਸਰੀ ਦੇ ਬਣਿਆ ਕਰ, ਦੇਖੋ ਤਾਕਤ ਮਹਾਂਪੁਰਸ਼। ਕਹਿੰਦੇ ਤੂੰ ਕਹਿੰਦਾ ਨਾ ਚੀਨੀ ਮੁੱਕ ਗਈ, ਹੁਣ ਇਹ ਮਿਸਰੀ ਦੇ ਬਣਿਆ ਕਰਨਗੇ, ਪੂਜਾ ਮਿਸਰੀ ਦੇ। ਤੀਸਰੀ ਗੱਲ ਕਹੀਆ ਟਰੱਕ ਭਰਿਆ ਹੋਇਆ ਆ ਗਿਆ ਪੂਜੇ ਮਿਸਰੀ ਦਾ, ਕਹਿੰਦੇ ਲਾ ਲਾ ਟਰੱਕ। ਉਸ ਤੋਂ ਬਾਅਦ ਫਿਰ ਚੀਨੀ ਦੇ ਚੌਲ ਨਹੀਂ ਸੀ ਬਣਦੇ, ਮਿਸਰੀ ਦੇ ਬਣਦੇ ਹੁੰਦੇ ਸੀ ਗੁਰੂ ਕੋਲ, ਇਤਨੀ ਤਾਕਤ ਦੇ ਮਾਲਕ ਸਨ। ਔਰ ਇਸ ਤਰ੍ਹਾਂ ਦੱਸਿਆ ਬਹੁਤ ਉੱਥੇ ਸ਼ਕਤੀਆਂ ਦਿਖਾਲਦੇ ਸਨ। ਸੁਤੇ ਹੁੰਦੀ ਸੀ ਗੱਲ, ਇੱਕ ਦਫ਼ਾ ਦਾ ਜ਼ਿਕਰ ਹੈ ਅਤੇ ਆਪਣਾ ਜੋੜ ਮੇਲਾ ਆ ਗਿਆ, ਘਿਓ ਮੁੱਕ ਗਿਆ, ਲਾਂਗਰੀ ਆਇਆ, ਕਹਿੰਦਾ ਮਹਾਰਾਜ ਜੀ ਘਿਓ ਨਹੀਂ ਹੈ। ਕਹਿਣਗੇ ਵੀ ਤੁਸੀਂ ਅੱਗੋਂ ਕਹਿਣਾ ਸੀ, ਉਹਨਾਂ ਦਾ ਇਹ ਸੂਰ ਸੀ ਉਹ ਮਾਇਆ ਨਹੀਂ ਸੀ ਫੜਦੇ। ਦੁਕਾਨਾਂ ਵਾਲਿਆਂ ਨੂੰ ਕਿਹਾ ਵੀ ਜੋ ਵਸਤੂ ਆ ਲਿਆਈ ਜਾਣ, ਸੰਗਰਾਂਦ ਨੂੰ ਆ ਕੇ ਸਾਫ਼ ਕਰ ਲਿਆ ਕਰ। ਇਸ ਤਰ੍ਹਾਂ ਨਾਲ ਵੀ ਮਹਾਤਮਾ ਦੀ ਮੌਜ ਹੁੰਦੀ ਹੈ, ਇਹਦੇ 'ਚ ਜਗਿਆਸੂਆਂ ਦਾ ਤਾਂ ਭਲਾ ਹੀ ਹੈ। ਕਈ ਜਗਿਆਸੂ ਮਾਇਆ ਨੂੰ ਦੇਖ ਕੇ ਭੁੱਲ ਜਾਂਦੇ ਨੇ, ਦੇਖ ਲਓ ਇਹ ਵੀ ਸੂਲ ਹੈ। ਮਾਇਆ ਨੂੰ ਵੀ ਹਰ ਇੱਕ ਨਹੀਂ ਸਾਂਭ ਸਕਦਾ, ਆ ਜਿੰਨੀਆਂ ਡਾਂਗਾਂ ਸਭ ਪਿੰਡਾਂ 'ਚ ਮਾਇਆ ਦੀਆਂ ਖੜਕਦੀਆਂ ਨੇ, ਹੋਰ ਕੀ ਆ ਉੱਥੇ, ਦੱਸੋ ਹੋਰ ਕੀ ਹੈ। ਪਰ ਮਹਾਤਮਾ ਨੂੰ ਪਤਾ ਹੀ ਨਹੀਂ ਕਿੱਥੇ ਆਏ। ਇਹ ਵਾਰਤਾ ਦਾ ਸੰਬੰਧ ਹੁੰਦਾ, ਆਓ ਜਿੱਥੇ ਆਤਮਾ ਉੱਥੇ ਮਾਇਆ ਨਹੀਂ ਹੈ। ਹਾਂ ਵਿਹਾਰ ਜ਼ਰੂਰ ਕਰਦੇ ਨੇ, ਵਿਹਾਰ ਵੀ ਐਨ ਸੁੱਚਾ ਕਰਦੇ ਨੇ, ਰਲਾ ਨਹੀਂ ਉਹਨਾਂ ਦੇ ਵਿੱਚ। ਕਹਿਣਗੇ ਜਿੰਨਾ ਇਉਂ ਕਰੋ ਇਹਦੀ ਛੇਤੀ ਤਾਂ ਹੁਣ ਆ ਨਹੀਂ ਨਾ ਸਕਦਾ। ਅਕਲ ਪਾਣੀ ਨਦੀਆ ਅਧਾਰਾ ਲੈ ਲਓ, ਇਹਦਾ ਅਧਾਰਾ ਕਿਉਂ ਲੈ ਲਓ, ਕਹਿੰਦੇ ਕਹਿੰਦੇ ਗਾਗਰਾਂ ਭਰ ਲਿਆ, ਜਾਂ ਤੁਹਾਡੇ ਕੋਲ ਹੋ ਜਾਏਗਾ ਮੋੜ ਦਿਓ। ਜਿਹਦੇ ਕੋਲ ਉਧਾਰ ਲਈਦਾ ਮੋੜੀ ਦਾ ਹੀ ਹੁੰਦਾ ਨਾ, ਜੇ ਨਾ ਮੋੜੇ ਤਾਂ ਉਹ ਫਿਰ ਮਨਮੁੱਖ ਹੈ। ਔਰ ਇਸ ਤਰ੍ਹਾਂ ਗਾਗਰਾਂ ਭਰ ਲਈਆਂ ਪਾਣੀ ਨੇ, ਉੱਤੇ ਰੱਖ ਦੇ ਢੱਕਣ, ਜਾਂ ਲਾ ਕੇ ਲੰਗਰ ਦੇ ਵਿੱਚ ਲਾ ਕੇ ਢੱਕਣ ਚੱਕੇ ਤਾਂ ਜੰਮਿਆ ਪਿਆ ਬਰਫ ਮੰਗ ਕਿਉਂ ਜੋੜ ਮੇਰਾ ਲਾਂਗਰੀ ਭੁੱਲ ਗਏ। ਪਰ ਉਹ ਨਹੀਂ ਨਾ ਭੁੱਲਿਆ ਜਿਹਨੇ ਦਵਾਇਆ ਗੁਰੂ, ਜਿਹੜਾ ਕੋਈ ਕਾਰੋਬਾਰ ਕਰਦਾ ਉਸਨੂੰ ਪਤਾ ਹੁੰਦਾ ਭੁੱਲਦਾ ਨਹੀਂ ਹੁੰਦਾ। ਲਾਂਗਰੀ ਨੂੰ ਸੱਦ ਕੇ ਕਹਿੰਦੇ ਭਾਈ ਉਹ ਕੁਲਪਾਣੀ ਨਦੀ ਦਾ ਘਿਓ ਮੋੜਦਾ ਕਿ ਨਹੀਂ, ਕਹਿੰਦਾ ਮਹਾਰਾਜ ਜੀ ਤਾਂ ਮੋੜਿਆ ਨਹੀਂ ਹੈ। ਕਹਿੰਦੇ ਹੁਣ ਘਿਓ ਹੈਗਾ, ਕਹਿੰਦਾ ਹਾਂ ਜੀ ਹੈਗਾ। ਕਹਿੰਦੇ ਉਨੀ ਹੀ ਗਾਗਰਾਂ ਡੋਲ ਕੇ ਆਓ ਇਹਦੇ ਸ਼ਕਤੀਸ਼ਾਲੀ ਮਹਾਂਪੁਰਸ਼। ਆਓ ਜਿਹੜਾ ਬਚਨ ਕਰ ਦਿੰਦੇ ਸੀ ਮੁੜਦਾ ਨਹੀਂ ਸੀ ਗੁਰੂ, ਆਓ ਜਿਹੜਾ ਚੋਲਾ ਸਰੀਰ ਨੂੰ ਚੋਲਾ ਮੰਨਦੇ ਨੇ, ਹੋਰ ਆਪਾਂ ਦਾ ਮੰਨਦੇ ਆ ਨਾ ਸਰੀਰ ਆਪਾਂ ਦੇ ਲਿਆ ਸੀ, ਪਰ ਜਿਹੜੇ ਆਤਮਦਰਸ਼ੀ ਨੇ ਮਹਾਂਪੁਰਸ਼ ਉਹ ਸਰੀਰ ਨੂੰ ਇਤਨਾ ਹੀ ਦਰਜਾ ਦਿੰਦੇ ਨੇ ਜਿਸ ਤਰ੍ਹਾਂ ਇੱਕ ਲੀੜਾ ਹੁੰਦਾ। ਲੀੜੇ ਤੋਂ ਸਿਰਫ ਕੰਮ ਹੀ ਲੈਣਾ, ਸਰੀਰ ਹੀ ਢੱਕਣਾ ਬਸ, ਔਰ ਉਹਦੇ ਨਾਲ ਪਿਆਰ ਨਹੀਂ ਹੁੰਦਾ ਲੀੜੇ ਨੂੰ, ਚਲੋ ਆਪਾਂ ਲਾਹ ਕੇ ਸਿਰ ਹੁੰਦੇ। ਇਸ ਤਰ੍ਹਾਂ ਜਾਂ ਪੁਰਾਣਾ ਹੋ ਗਿਆ ਤਾਂ ਕਲਪਾਣੀ ਨਦੀ ਦੇ ਕਿਨਾਰੇ ਗੁਫਾ ਦੇ ਸਾਹਮਣੇ ਕੁਰਸੀ 'ਤੇ ਬੈਠੇ
ਸੰਗਤ ਬੈਠੀ ਆ ਐਤਵਾਰ ਦਾ ਦਿਨ ਬਹੁਤ ਮੁਰਮੁੜੇ ਆਸਣ ਆਉਂਦੇ ਸੀ ਤਾਂ ਬੈਠਿਆਂ ਬੈਠਿਆਂ ਕਹਿਣ ਲੱਗੇ ਵੀ ਪ੍ਰੇਮੀਓ ਚੋਲਾ ਪੁਰਾਣਾ ਹੋ ਗਿਆ ਜਿਹੜਾ ਸਿਆਣਾ ਆਦਮੀ ਹੈ ਨਾ ਸਿਆਣਾ ਆਦਮੀ ਉਹ ਪਾਰਟੀਆਂ ਹੋਈਆਂ ਲੀਰਾਂ ਦੇ ਨਾਲ ਮੋਹ ਨਹੀਂ ਕਰਦਾ ਇਹ ਚੋਲਾ ਸਾਡਾ ਪੁਰਾਣਾ ਹੋ ਗਿਆ ਸੀ ਲਾਉਣਾ ਇਹਨੂੰ ਬੜੋ ਪ੍ਰੇਮ ਕਰੀ ਗੁਰਮੁਖ ਆਓ ਫੌਜ ਦੇ ਵਿੱਚ ਰਹੇ ਤੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗਿਆ ਇਹੋ ਕਰੋ ਤੁਸੀਂ ਜਿੱਥੇ ਕੰਪੀ ਤਨ ਮਹਾਰਾਜ ਦਾ ਪੰਧ ਲਾ ਕੇ ਉਸਦਾ ਪੀਰ ਬਣ ਕੇ ਆਏ ਸੀ ਉੱਥੇ ਰੇਲੂ ਸਾਹਿਬ ਰੇਲੂ ਹੇਠਾਂ ਜਾਓ ਉਸ ਜਗ੍ਹਾ ਨੂੰ ਆਵਾਜ਼ ਕਰਦੇ ਹੋ ਜਾ ਕੇ ਇਸ ਤਰ੍ਹਾਂ ਦੇ ਵਚਨ ਵਿਲਾਸ ਹੁੰਦੇ ਰਹੇ ਹੁਕਮ ਪਾ ਕੇ ਹੌਲਦਾਰੀ ਪੈਨਸ਼ਨ ਲੈ ਕੇ ਇਸ ਤਰ੍ਹਾਂ ਫਿਰ ਰੇਲੂ ਸਾਹਿਬ ਆ ਗਏ ਸਨ ਜਾਂ ਹਫ਼ਤਾ ਕਹਿਣ ਲੱਗੇ ਵੀ ਗੁਰਸਿੱਖੋ ਆਏ ਪ੍ਰੇਮੀਓ ਚੋਲਾ ਹੋ ਗਿਆ ਪੁਰਾਣਾ ਅੱਜ ਤੇ ਅੱਠਵੇਂ ਨੂੰ ਅਸੀਂ ਇਹਨੂੰ ਲਾ ਦੇਣਾ ਇਸ ਗੱਲ ਨੂੰ ਗੁਰਬਾਣੀ ਦੇ ਵਿੱਚ ਇਉਂ ਵੀ ਦੱਸਿਆ ਕਬੀਰ ਸਾਹਿਬ ਜੀ ਨੇ ਜਿਸ ਮਨ ਉੱਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਇਹ ਵੀ ਦੱਸਿਆ ਪੜੋ ਪ੍ਰੇਰਨਾ ਹੁਣ ਆਪ ਵੀ ਆਪ ਦੱਸਦੇ ਨੇ ਵੀ ਅਸੀਂ ਜਾਣਾ
ਜਿਹੜੀ ਮੌਤ ਤੋਂ ਡਰੇ ਜਗ ਸਾਰਾ
ਬੇਨਤੀ ਕਰੀ ਕਹਿੰਦੇ ਨਹੀਂ ਭਾਈ ਹੁਕਮ ਹੈ ਪਰਮੇਸ਼ਵਰ ਦਾ ਅਰਦਾਸ ਮਹਾਰਾਜ ਜੀ ਦੀ ਲੰਗਰ ਦੀ ਸੇਵਾ, ਜਿਵੇਂ ਆਪਣੇ ਮਹਾਰਾਜ ਦੀ ਸੇਵਾ ਸਾਰਾ ਦੇਣਾ, ਇਹਨਾਂ ਲਈ ਚੱਲ ਰਿਹਾ ਜੋ ਅਕਸਰ ਸਾਰਾ। ਤਾਂ ਸਾਰੀ ਸੰਗਤ ਨੇ ਜਾ ਕੇ ਕਿਹਾ, ਮਹਾਰਾਜ ਜੀ ਤੁਸੀਂ ਚੱਲੋ ਸਾਡੀ ਤਾਂ ਨਾ, ਅਸੀਂ ਅਰਜ ਕਰੀ ਜੀ ਮੰਨੇ ਨਹੀਂ, ਥੋੜ੍ਹੀ ਮੰਨ ਲੈਣ। ਤਾਂ ਲਾਲ ਸਿੰਘ ਅੱਗੇ ਆ, ਸੰਗਤ ਪਿੱਛੇ ਆ, ਸਾਹਮਣੇ ਖੜ ਕੇ ਆ ਗਏ, ਅਰਜ ਕਰੀ ਮਹਾਰਾਜ ਸੰਗਤ ਦੀ ਬੇਨਤੀ ਮੰਨ ਲਓ, ਹੋਰ ਰਹੋ। ਕਹਿੰਦੇ ਨਹੀਂ, ਪਰਮੇਸ਼ਰ ਦਾ ਹੁਕਮ ਹੈ। ਚੰਗਾ, ਕਹਿੰਦੇ ਤੁਸੀਂ ਆ ਕੇ ਅਰਜ ਕਰਤੀ, ਐਸਾ ਤਾਂ ਹੋ ਸਕਦਾ ਵੀ ਤੁਹਾਡੀ ਉਮਰ ਆ 2 ਸਾਲ 8 ਦਿਨ ਅਤੇ ਆਪਾਂ ਬਿਠਾ ਲੈਂਦੇ ਹਾਂ, ਜੇ ਤੁਹਾਡਾ ਖਿਆਲ ਹੈ ਨਾ, ਸਾਡਾ ਤਾਂ ਨਹੀਂ ਹੈ, ਤਾਂ ਬਿਠਾ ਲੈਂਦੇ ਹਾਂ 2 ਸਾਲ 8 ਦਿਨ ਤੁਸੀਂ ਰਹੋ, ਜਾਂ 2 ਸਾਲ ਰਹੋ, 8ਵੇਂ ਨੂੰ ਅਸੀਂ ਜਾਵਾਂਗੇ, 8ਵੇਂ ਨੂੰ ਤੁਸੀਂ ਚਲੇ ਜਾਇਓ ਸਾਡੀ ਜਗ੍ਹਾ। ਉਹ ਕਹਿੰਦੇ ਸਤਵਜ ਜੀ ਅਸੀਂ ਚੱਲਾਂ। ਔਰ ਇਸ ਤਰ੍ਹਾਂ 8ਵਾਂ ਦਿਨ ਆ ਗਿਆ, ਮਲਪਾਣੀ ਨਦੀ ਦੇ ਕਿਨਾਰੇ ਲੰਘਰ, ਸਾਰੇ ਫੌਜਾਂ ਦੇ ਵਿੱਚ ਸਾਰਾ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਹੋਣੀ ਹੈ। ਬੜੇ ਬੜੇ ਅੰਗਰੇਜ਼ ਅਫਸਰ ਜਨਰਲ ਥਾਈ ਸਾਰੀਆਂ ਫੌਜਾਂ ਆ ਗਈਆਂ, ਕਲਪਾਣੀ ਨਦੀ ਦੇ ਕਿਨਾਰੇ ਹੀ ਲੰਗਰ ਤਿਆਰ ਹੋਇਆ। ਲਾਲ ਸਿੰਘ ਹੀ ਲੰਗਰ ਵਰਤਾਉਂਦਾ, ਉਹੀ ਸਾਰੀ ਤਿਆਰੀ ਕਰਾਉਂਦਾ ਸੀਗਾ। ਅਤੇ ਇਸ ਤਰ੍ਹਾਂ ਜਦ 2 ਵਜੇ ਲੰਗਰ ਵਰਤ ਗਿਆ ਸਾਰਾ, ਤਾਂ ਬਾਬਾ ਲਾਲ ਸਿੰਘ ਮਹਾਰਾਜ ਨੇ ਕਲਪਾਣੀ ਨਦੀ 'ਚ ਇਸ਼ਨਾਨ ਕਰਿਆ, ਕੁਸਾ ਦਾ ਆਸਣ ਵਿਛਾ ਕੇ ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਉਹ ਕੁਸਾ ਦੇ ਆਸਣ 'ਤੇ ਬਹਿ ਕੇ ਚਾਦਰਾ ਲਾ ਲੈ ਕੇ ਸਰੀਰ 'ਚੋਂ ਇਉਂ ਨਿਕਲ ਗਏ ਜਿਵੇਂ ਕੁੰਜ 'ਚੋਂ ਸੱਪ ਨਿਕਲ ਜਾਂਦਾ। ਆ ਭਗਤਾਂ ਦੇ ਅਧੀਨ ਗੱਲ, ਹਰ ਇੱਕ ਦੇ ਨਹੀਂ ਆ ਗੁਰਮੁਖ ਹੋਏ, ਇਹ ਸਾਡੀ ਸੰਪਰਤਾ ਦੇ ਜਿਹੜੇ ਗੁਰਸਿੱਖ ਮਹਾਂਪੁਰਸ਼ ਹੋਏ ਨੇ ਨਾ, ਜੋ ਗੁਰਬਾਣੀ ਕਹਿੰਦੀ ਆ ਉਹਨਾਂ ਨੇ ਘਟਾ ਕੇ ਉਹ ਸੱਚੀ ਕਰਕੇ ਦਿਖਾ ਲਈ। ਇੱਕ ਤਾਂ ਹੁੰਦਾ ਨਾ ਪੜ੍ਹ ਲੈਣੀ ਸੁਣ ਲੈਣੀ, ਨਹੀਂ, ਜੋ ਗੁਰਬਾਣੀ ਕਹਿੰਦੇ ਆ ਉਹ ਸਰੀਰ ਦੁਆਰਾ ਕਰਕੇ ਦਿਖਾਉਣੀ, ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਔਰ ਇਸ ਤਰ੍ਹਾਂ 2 ਸਾਲ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਰਹੇ। ਫਿਰ ਜਦ ਸਰੀਰ ਛੱਡਣਾ ਸੀ, ਬਾਬਾ ਆਇਆ ਸੀ ਮਹਾਰਾਜ ਜੀ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ, ਕਹਿਣ ਲੱਗੇ ਵੀ 2 ਜਵਾਨ ਤਿਆਰ ਕਰੋ। ਜਵਾਨ ਕਹਿੰਦੇ ਨੇ ਪਾਲਕੀ ਨੂੰ। ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਪਾਲਕੀ ਦੇ ਵਿੱਚ ਬੈਠ ਕੇ ਪਾਲਕੀ ਖੋਲ ਕਰਵਾਈ, ਕਹਿੰਦੇ ਜਾਓ ਬਾਬਾ ਆਇਆ ਸੀ ਉਹਨੂੰ ਲੈ ਕੇ ਆਓ ਨਾਗਰੀ ਨੂੰ। ਫਿਰ ਉਹ ਆ ਕੇ ਸਾਹਮਣੇ ਖੜ ਕੇ ਹੱਥ ਮੰਨ ਕੇ ਕਹਿੰਦੇ ਭਾਈ ਇਸ ਪਾਲਕੀ ਵਿੱਚ ਬੈਠ ਸੂ। ਉਹ ਕਹਿੰਦਾ ਮਹਾਰਾਜ ਮੇਰੀ ਤਾਂ ਇੰਨੀ ਤਾਕਤ ਨਹੀਂ, ਮੇਰੇ 'ਚ ਤਾਂ ਹੋਰ ਵੀ ਕਈ ਖੁਰਚਣੇ ਮਾਰੇ ਹੋਏ ਲਾਂਗੜੀਆਂ ਦੇ ਦਿਖਾਲੇ। ਕਹਿਣਗੇ ਨਹੀਂ, ਉਹ ਗੱਲ ਚਲੀ ਗਈ ਹੁਣ, ਤੇਰਾ ਤਾਂ ਸਾਡੇ ਨਾਲੋਂ ਵੀ ਡੂੰਘਾ ਪ੍ਰਤਾਪ ਹੋਵੇਗਾ, ਤੂੰ ਨਾ ਹੁਣ ਡਰ ਕਿਸੇ ਕੋਲ। ਫਿਰ ਇਸ ਤਰ੍ਹਾਂ ਬੈਠ ਕੇ ਕਹੇ, ਸ਼ੈਦੂ ਆ ਕੇ ਫਿਰ ਉਦੋਂ ਉੱਥੇ ਕੋਈ ਮਾਤਾ ਯਾਦ ਕਰਦੀ ਸੀ, ਫਿਰ ਮਾਤਾ ਪਰੇ ਵੀ ਨਹੀਂ, ਸਾਲਮ ਪਿੰਡ ਪਠਾਣਾ ਦਾ ਸੀ ਸਾਰਾ ਹੀ, ਇੱਕੋ ਹੀ ਘਰ ਸੀਗਾ ਉਸ ਮਾਤਾ ਦਾ। ਆ ਕੇ ਜਵਾਨ ਖੜ ਕੇ ਕਹਿਣਗੇ ਜਿੰਦਾ ਲੱਗਿਆ ਮਹਾਰਾਜ ਨੇ ਹੱਥ ਲਾ ਦੋ, ਖੁੱਲ ਗਿਆ। ਅੰਦਰ ਚਲੇ ਗਏ, ਅੰਦਰ ਮੰਜੇ ਪਣਕ 'ਤੇ ਬੈਠ ਗਏ। ਕਹਿੰਦੇ 8 ਦਿਨ ਸਰੀਰ ਸਾਡਾ ਇੱਥੇ ਰਹੇਗਾ, ਜਿਹਨੇ ਕੋਈ ਵਸਤੂ ਮੰਗਣੀ ਹੈ ਮੰਗ ਲਓ, ਦੇ ਦਿਆਂਗੇ, ਜਿਹੜੀ ਵੀ ਮੰਗਣੀ ਹੈ, ਚਾਰੇ ਹੀ ਪਦਾਰਥ ਨੇ, ਕੋਈ ਮੰਗ ਲਓ। ਕਹਿੰਦੇ ਆਓ ਇਸ ਤਰ੍ਹਾਂ ਆਪਣੀ ਸਮਝ ਅਨੁਸਾਰ ਬੁੱਧ ਦੇ ਮੁਤਾਬਕ ਮੰਗਦੇ ਰਹੇ। ਰੇਲੂ ਸਾਹਿਬ ਵਾਲੇ ਮਹਾਰਾਜ ਵੀ ਉੱਥੇ ਗਏ ਹੋਏ ਸਨ, ਇਹ ਵੀ ਹੌਲਦਾਰ ਸਨ ਫੌਜੀ। ਤਾਂ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ, ਫੌਜੀ ਆ ਵੀ ਤੂੰ ਕੀ ਮੰਗਣਾ, ਮੰਗ ਯੋਗ ਮੰਗਣਾ। ਖੈਰ ਜਦ ਕੋਈ ਆਪਣੇ ਪਿਆਰੇ ਦੇ ਅੱਗੇ ਜਾਂਦਾ ਨਾ, ਉਹ ਜਿਹੜੀਆਂ ਗੱਲਾਂ ਸੋਚ ਕੇ ਜਾਂਦਾ ਉਹ ਭੁੱਲ ਜਾਂਦੀਆਂ ਹੁੰਦੀਆਂ ਨੇ ਉੱਥੇ ਜਾ ਕੇ, ਇਹ ਵੀ ਅਸੀਂ ਗੱਲ ਦੇਖੀ ਹੈ। ਔਰ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ ਜੀ ਸੇਵਾ ਬਖਸ਼ ਦੋ ਸਾਨੂੰ ਸੇਵਾ। ਉਹ ਗਾਂ ਤਰਜਾਮੀ ਜਾਣਦਾ ਸੀਗਾ, ਕਹਿਣ ਲੱਗੇ ਫੌਜੀਆ ਤੇਰੀ ਮੰਗ ਤਾਂ ਹੋਰ ਸੀ ਬਈ, ਤੇਰੀ ਮੰਗ ਤਾਂ ਹੋਰ ਸੀ, ਠੀਕ ਹੈ, ਤਾਂ ਸੇਵਾ ਮੰਗ ਲਈ, ਇਹ ਵੀ ਗੁਰੂ ਘਰ ਦੀ ਸੇਵਾ ਹਰ ਇੱਕ ਨੂੰ ਨਹੀਂ ਮਿਲਦੀ, ਜਾਂ ਤੇਰੀ ਉਹ ਜਿਹੜੀ ਪਹਿਲੀ ਮੰਗ ਆ ਨਾ ਜੀ, ਉਹ ਵੀ ਤੇਰੀ ਬੜੀ ਰਹੇ। ਉੱਥੇ ਫਿਰ ਬਾਬਾ ਤਖਤ ਸਿੰਘ ਮਹਾਰਾਜ ਜੀ ਨੇ ਆਪਣੇ ਪੰਜ ਚੋਲੇ ਨੂੰ ਛੱਡ ਕੇ ਜੋ ਨਿੱਜੀ ਸਰੂਪ ਸੀ ਉਹਦੇ ਵਿੱਚ ਲਾਏ ਹੋ ਗਏ। ਔਰ ਇਸ ਤਰ੍ਹਾਂ ਉੱਤੀ ਮਰਦਾਨ ਦੇ ਫਿਰ ਕਾਰਕੁਨ ਬਾਬਾ ਆਇਆ ਸਿੰਘ ਮਹਾਰਾਜ ਜੀ ਹੋਏ ਅਤੇ ਬਾਬਾ ਬਹਾਦਰ ਸਿੰਘ ਮਹਾਰਾਜ ਜੀ ਰੇਲੂ ਸਾਹਿਬ ਆ ਗਏ। ਹਰ ਸਾਲ ਜਾ ਕੇ ਉੱਥੇ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਬਰਸੀ ਬਣਾ ਕੇ ਆਉਂਦੇ ਸੀ। ਸੇਵਾ ਇੱਥੇ ਬਹੁਤ ਜ਼ਮੀਨ ਸੇਵਾ ਕਰਕੇ ਇਕੱਠੀ ਕਰੀ, 250 ਬੁੱਗੇ ਲੰਗਰ ਗੁਰੂ ਦਾ ਚੱਲਦਾ, ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸੀ ਗੁਰੂ ਕੋਲ। ਇੱਕ ਨਿਯਮ ਬੰਨਿਆ ਹੋਇਆ ਸੀ, ਨਿਯਮ ਦੇ ਵਿੱਚ ਫਰਕ ਨਹੀਂ ਸੀ ਬੈਠ ਦਿੰਦੇ। ਉਹ ਇਸ ਤਰ੍ਹਾਂ ਬਹੁਤ ਸਾਧ ਉੱਥੇ ਜਾਂਦੇ ਰਹੇ। ਜਦ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ ਵੀ ਇਸ ਦੁਨੀਆਂ ਤੋਂ ਜਾਣਾ, ਇਹ ਹਰ ਇੱਕ ਦੇ ਵਿੱਚ ਨਹੀਂ ਇਹ ਅਵਸਥਾ ਆਵੇਗੀ ਗੁਰਮੁਖ, ਇੱਕੋ ਇੱਕ ਭਾਈ ਦਿਆਸ ਦੀ ਸੰਪਰਦਾ ਜਿਵੇਂ ਦੱਸਿਆ ਨਾ ਗੁਰਮੁਖ ਆਏ ਜਾਏ ਨੇ ਸੰਗ, ਤਾਂ ਫਿਰ ਉਹ ਪਹਿਲਾਂ ਹੀ ਦੱਸ ਦਿੰਦੇ ਸਨ। ਅਤੇ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੀਰ ਬਖਸ਼ੇ ਚ ਪਾ ਕੇ ਲੁੜਾ ਤੇ ਅੱਕ ਜਿੱਥੇ ਇਕੱਠੇ ਹੁੰਦੇ ਨੇ ਉੱਥੇ ਪ੍ਰਵਾਹ ਕਰਿਆ ਸੀ ਡੂੰਘੇ ਜਲ ਦੇ ਵਿੱਚ। ਤਾਂ ਰੇਲੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਸਾਲ ਉੱਥੇ ਚਲੇ ਆਏ ਨਾ। ਰੇਲੂ ਸਾਹਿਬ ਸੰਗਤਾਂ ਨੇ ਸੋਚਿਆ ਵੀ ਮਹਾਰਾਜ ਜੀ ਤਾਂ ਉੱਥੇ ਹੀ ਰਹਿਣ ਲੱਗ ਕੇ ਆਏ ਨਹੀਂ। ਚੰਗੇ ਚੰਗੇ ਪਤਵੰਤੇ ਸੱਜਣ ਸਿਆਣੇ ਬਖਤੌਰ ਸਿੰਘ ਜੈਲਦਾਰ ਇਹ ਜਿਹਦੇ ਹੋਰ ਵੀ ਬਹੁਤ ਸਨ ਪ੍ਰੇਮੀ, ਤਾਂ ਉੱਥੇ ਪਹੁੰਚੇ ਸੈਦੂ, ਤਾਂ ਬੇਨਤੀ ਕਰੀ ਮਹਾਰਾਜ ਜੀ ਆਪ ਇੱਥੇ ਕਿਉਂ ਆ ਗਏ, ਤੁਹਾਡਾ ਸਥਾਨ ਸੁਣਨਾ ਪਿਆ ਉੱਥੇ। ਕਹਿਣਗੇ ਭਾਈ ਗੁਰਮੁਖ ਸੁਣੋ, ਅਸੀਂ ਹੁਣ ਸਰੀਰ ਦਾ ਤਿਆਗ ਕਰਨਾ, ਸਾਡੇ ਬਜ਼ੁਰਗਾਂ ਦੇ ਇੱਥੇ ਨੇ ਅਟਕ ਦੇ ਵਿੱਚ, ਅਸੀਂ ਤਾਂ ਹੀ ਇੱਥੇ ਪਹਿਲਾਂ, ਕੀ ਪਤਾ ਉੱਥੋਂ ਲਿਆਵੇ ਨਾ ਜਾਂ ਕੋਈ ਨਾ ਲਿਆਵੇ, ਕੀ ਪਤਾ ਉਹਦਾ ਪੰਚਾਇਤਾਂ ਦਾ ਬਿਲਡਿੰਗ ਵਿਗੜ ਜਾਂਦੀ ਹੈ ਪੰਚਾਇਤਾਂ। ਉਹ ਇਸ ਤਰ੍ਹਾਂ ਉਹ ਕਰਕੇ ਮਹਾਰਾਜ ਜੀ ਅਸੀਂ ਜੁੰਮਾ ਲੈਂਦੇ ਹਾਂ, ਜਦ ਤੁਸੀਂ ਸਰੀਰ ਛੱਡੋਗੇ ਤੁਹਾਨੂੰ ਇੱਥੇ ਜਲ ਪ੍ਰਵਾਹ ਕਰਾਂਗੇ। ਕਹਿੰਦੇ ਐਸਾ ਨਹੀਂ ਹੋਵੇਗਾ, ਇੱਕ ਆਦਮੀ ਜੁੰਮਾ ਲਵੋ ਤਦ ਚਾਹੁੰਦੇ ਨੇ ਅਸੀਂ ਨਹੀਂ ਜਾਣਾ। ਬਖਤੌਰ ਸਿੰਘ ਜੈਲਦਾਰ ਸੀ ਬਹੁਤ ਪ੍ਰੇਮੀ ਸੀ ਮਹਾਰਾਜ ਜੀ, ਉਹ ਕਹਿੰਦਾ ਮਹਾਰਾਜ ਜੀ ਇਹ ਸੇਵਾ ਮੈਨੂੰ ਬਖਸ਼ੋ, ਪਰ ਗੱਲ ਇਹ ਹੈ ਕਿਤੇ ਮੈਂ ਨਾ ਪਹਿਲਾਂ ਚਲਾ ਜਾਵਾਂ ਸੋਚੇ। ਅਤੇ ਮਹਾਰਾਜ ਕਹਿੰਦੇ ਨਹੀਂ ਤਾਏ ਨਹੀਂ ਜਾਣਾ, ਜਾਵਾਂਗੇ ਤਾਂ ਅਸੀਂ ਵੀ ਪਹਿਲਾਂ। ਚੰਗਾ ਕਹਿੰਦੇ ਤੂੰ ਜੁੰਮਾ ਲੈਂਦਾ, ਅਸੀਂ ਫਿਰ ਚੱਲਦੇ ਹਾਂ ਰੇਲੂ ਸਾਹਿਬ। ਸੰਤ ਮਹਾਰਾਜ ਜੀ ਰੇਲੂ ਸਾਹਿਬ ਆ ਗਏ, ਉਸੇ ਤਰ੍ਹਾਂ ਹੀ ਨਿਤਨੇ ਉਸੇ ਤਰ੍ਹਾਂ ਹੀ ਸਾਰਾ ਲੰਗਰ ਜੋਗ ਸੀ ਸੇਵਾ ਚੱਲਣੀ ਉਹ ਵੀ ਸ਼ੁਰੂ ਹੋ ਗਈ। ਔਰ ਜਿਉਂ ਜਿਉਂ ਫਿਰ ਮਹਾਰਾਜ ਜੀ ਜਿਹੀ ਜਿਹੀ ਅਵਸਥਾ ਦੇ ਆਪ ਸੀ ਉਹੋ ਜਿਹੀ ਅਵਸਥਾ ਨੂੰ ਫਿਰ ਮਿਲਣੇ ਗਏ। ਮਿਤ ਸਿੰਘ ਜੀ ਹਜ਼ੂਰ ਸਾਹਿਬ ਇੱਕ ਬ੍ਰਹਮ ਗਿਆਨੀ ਨਿਹੰਗ ਰਹਿਣਾ ਦੀ ਮਾਤਾ ਦੇ ਗੁਰਦੁਆਰੇ ਹਜ਼ੂਰ ਸਾਹਿਬ ਗਏ ਉਸਨੂੰ ਮਿਲਣ ਵਾਸਤੇ, ਨਾਲੇ ਉਸਨੂੰ ਦੱਸਿਆ ਬਈ ਹੁਣ ਅਸੀਂ ਇਸ ਦੇਸ਼ ਤੋਂ ਚਲੇ ਜਾਣਾ, ਜਿਹੜਾ ਸਾਡਾ ਦੇਸ਼ ਆ ਉੱਥੇ ਚਲੇ ਜਾਣਾ। ਇਸ ਤਰ੍ਹਾਂ ਫਿਰ ਆ ਗਏ ਹੋਰ ਵੀ ਅਨੰਦਪੁਰ ਸਾਹਿਬ ਗਏ, ਸੋਢੀਆਂ ਨੂੰ ਮਿਲ ਕੇ ਆਏ ਅਤੇ ਫਿਰ ਦਮਦਮੇ ਸਾਹਿਬ ਗਏ, ਨਾਲੇ ਸੰਗਤ ਸਾਰੀ ਬੜੇ ਮਹਾਰਾਜ ਵੀ ਛੋਟੇ ਵੀ ਇਸ ਤਰ੍ਹਾਂ ਫਿਰੇ ਹੋ। ਉਹ ਵੀ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਉੱਥੇ ਜਾ ਕੇ ਜਦ ਆਉਣਾ ਸੀ ਜਿਹੜੀ ਅਗਲੀ ਗੱਲ ਸੀ ਉਹ ਦੱਸਦੇ ਨੇ। ਕਹਿਣਗੇ ਮਹਾਰਾਜ ਜੀ ਅਸੀਂ ਨੌ ਮਾਘ ਨੂੰ ਚਲੇ ਜਾਣਾ, ਨੌ ਮਾਘ ਨੂੰ ਇਹ ਵਿਅੰਗ ਬਚਨ ਬਹੁਤ ਉਹਨਾਂ ਨਾਲ ਸਿੰਘ ਹੁੰਦੇ ਸਨ, ਸੈਂਕੜੇ ਸਿੰਘ ਹੁੰਦੇ ਜੀ ਮਸਤੂ ਵਾਲੇ ਮਹਾਰਾਜ ਜੀ ਦੇ ਨਾਲ, ਹੋਰ ਪਿੰਡਾਂ ਦੇ ਪ੍ਰੇਮੀ ਬਹੁਤ ਆਏ ਸਨ, ਰੇਲੂ ਸਾਹਿਬ ਵਾਲੇ ਮਹਾਰਾਜ ਜੀ ਆਏ ਹੋਏ ਨੇ। ਕਹਿਣ ਲੱਗੇ ਅਸੀਂ ਅੱਜ ਤੋਂ 8 ਵਜੇ ਨੂੰ ਚਲੇ ਜਾਣਾ, 8 ਜਾਣੀ 9 ਬਾਅਦ ਨੂੰ ਅਸੀਂ ਚਲੇ ਜਾਣਾ, ਇਹ ਉਹ ਕਿਹਾ। ਜਦ ਇਤਨੀ ਗੱਲ ਕਹੀ ਮਸਤੂ ਵਾਲੇ ਸੰਤ ਮਹਾਰਾਜ ਕਹਿੰਦੇ ਚੰਗਾ ਮਹਾਰਾਜ ਜੀ ਤੁਸੀਂ 9 ਨੂੰ ਚੱਲੋ, ਅਸੀਂ 18 ਨੂੰ ਆ ਜਾਂ। ਸਮਝਿਆ ਕਿਸੇ ਨੇ ਬਿਆਨ ਵਚਨ ਆਏ ਕਰੋ, ਉਹ ਦੱਸਿਆ ਨਾ ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਂਦੇ ਕਰੋ ਬ੍ਰਹਮ ਦਾ ਜਾਣਗੇ ਵੀ ਇਹਨੇ 9 ਨੂੰ ਜਾਣਾ, ਅਸੀਂ 18 ਨੂੰ ਚਲੇ
ਜਾਣਾ।
ਮਾਘ ਦਾ ਮਹੀਨਾ ਚੜ ਗਿਆ ਤੇ ਛੱਪੜੀ ਚੋਂ ਬੈਠਣਾ ਹਟ ਗਏ, ਲੱਖਦੇ ਕੋਲ ਦੀ ਕਹਿੰਦੇ ਨੇ ਵੀ ਆਹ ਛੱਪੜੀ ਕਿਹਾ ਗੁਰੂ ਵੀ ਸਾਡੇ 'ਚ ਬੈਠਣ ਵਾਲਾ ਕਣੀ ਕਿੱਥੇ ਨੂੰ ਚਲਿਆ ਗਿਆ। ਕਾਲਿਸਤਾ ਬਗੀਚੀ ਦੇ ਵਿੱਚ ਰਹਿੰਦੇ ਸਨ। ਦਰਾਹੇ ਕਸੋਰੀ ਲਾਦ ਸੀ, ਉਸਦੇ ਔਲਾਦ ਨਹੀਂ ਸੀ। ਸਤੀਰੀਆਂ ਦਾ ਬਿਜਨਸ ਸੀ ਉਹਨਾਂ ਦਾ ਬਹੁਤ ਬੜਾ। ਵੈਸ਼ਨੋ ਦਾਸ ਉਸਦਾ ਪਿਤਾ ਸੀ, ਲਾਹੌਰ ਦਾ ਪਿਛੋਤਾ ਸੀ ਉਹਨਾਂ ਦਾ, ਤਾਂ ਉਹਦੇ ਔਲਾਦ ਨਹੀਂ ਸੀ। ਔਰ ਇੱਕ ਰਾਮਪੁਰ ਦਾ ਪ੍ਰੇਮੀ ਸੀ ਮਨਸਾ ਦਾਸ, ਉਹ ਮਹਾਰਾਜ ਦੀ ਤਾਕਤ ਨੂੰ ਜਾਣਦਾ ਸੀ। ਇਹ ਸਾਹਿਬ ਆਏ ਮਹਾਰਾਜ ਵੀ ਜੇ ਇਹਨਾਂ ਕੋਲੋਂ ਪਾਠ ਕਰਾਇਆ ਜਾਵੇ ਤਾਂ ਵਚਨ ਕਰ ਦੇਣ ਤਾਂ ਪੁੱਤਰ ਹੋ ਜਾਵੇ। ਉਹ ਕਹਿਣ ਲੱਗਾ ਕਸੂਰੀ ਮਾਂ ਮੈਂ ਤਾਂ ਜਾਣਦਾ ਨਹੀਂ ਜੀ ਉਹਨੂੰ। ਕਹਿਣ ਲੱਗਾ ਮੈਂ ਤੇਰੇ ਨਾਲ ਚੱਲਦਾ। ਹੋਰ ਪ੍ਰੇਮੀ ਲੈ ਰਹੇ ਮਹਾਰਾਜ ਜੀ ਬਗੀਚੀ 'ਚ ਬੈਠੇ ਸਨ, ਨਾਲ ਕੇ ਬੇਨਤੀ ਕਰੀ ਮਹਾਰਾਜ ਜੀ ਕਸੂਰੀ ਲਾਲ ਦੇ ਪਾਠ ਕਰ ਦੇ। ਮਹਾਰਾਜ ਕਹਿਣ ਲੱਗੇ ਵੀ ਚੰਗਾ, ਤੁਸੀਂ ਆਏ ਹੋ ਪਾਠ ਸਿੰਘਾਂ ਨੂੰ ਲੈ ਜਾਓ। ਮਹਾਰਾਜ ਜੀ ਘੱਟ ਜਾਂਦੇ ਹੁੰਦੇ ਸੀ ਬਾਹਰ, ਇੱਕ ਦੋ ਪਿੰਡ 'ਚ ਇੱਥੇ ਜਾਂਦੇ, ਜਾਂ ਤਾਂ ਰੋਪੜ ਜਾਂ ਕਟਾਰੀ ਆਉਂਦੇ ਸਨ ਇੱਥੇ ਸਾਲ ਬਾਅਦ, ਜਾਂ ਕੁੱਬੀ ਵੀ ਚਲੇ ਜਾਂਦੇ ਸਨ। ਆਓ ਇਸ ਤਰ੍ਹਾਂ ਦਾ ਸੀ ਉਹਨਾਂ ਦਾ, ਤਾਂ ਫਿਰ ਪਾਠ ਸ਼ੁਰੂ ਕਰਾ ਦਿੱਤਾ। ਉਹ ਕਹਿਣ ਲੱਗਾ ਵੈਸ਼ਨੋ ਦਾਸ ਮਹਾਰਾਜ ਜੀ ਮੇਰੇ ਕੋਲ ਕਾਰ ਆ, ਮੈਂ ਕਾਰ ਲੈ ਆਵਾਂ ਤੁਹਾਡੇ ਵਾਸਤੇ। ਕਹਿੰਦੇ ਨਹੀਂ, ਸਾਡੀਆਂ ਲੱਤਾਂ ਹੀ ਕਾਰ ਨੇ, ਅਸੀਂ ਆਪੇ ਹੀ ਆ ਜਾਵਾਂਗੇ ਭੋਗ 'ਤੇ। ਪਰ ਇਸ ਤਰ੍ਹਾਂ ਸਾਰਾ ਹੋ ਗਿਆ, ਪਾਠ ਖੁੱਲ੍ਹ ਗਿਆ। ਆਪਣੇ ਬੜੇ ਮਹਾਰਾਜ ਜੀ ਅੰਗਰੀ ਸਨ, ਛੋਟੇ ਮਹਾਰਾਜ ਜੀ ਘੋੜੀ ਦੀ ਸੇਵਾ 'ਤੇ ਸਨ। ਖੈਰ ਮਹਾਰਾਜ ਜੀ ਬੈਠੇ ਸੀ ਬੀਚੀ ਦੇ ਵਿੱਚ, ਆਪਣੇ ਮਹਾਰਾਜ ਜੀ ਨੂੰ ਨਾਲ ਲੈ ਕੇ ਗੜਬਈ ਸੀ, ਲਾਈਨ ਪੈ ਗਏ। ਗਾਂ ਆ ਗਿਆ ਤਰਾਜ ਦਾ ਪੁਲ, ਪੁਲ ਟੱਪ ਕੇ ਚਲੇ ਗਏ। ਉਹਦੇ ਨਾਲ ਹੀ ਮਕਾਨ ਆ ਹੁਣ ਵੀ ਹੈਗਾ। ਸੰਤ ਮਹਾਰਾਜ ਜੀ ਚਲੇ ਗਏ,